ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਸਚ ਨਾਨਕ ਹੋਸੀ ਪੀਸ ਆਦਿ ਸਚ ਜੁਗਾਦਿ ਸਚ ਸਚ ਨਾਨਕ ਹੋਸੀ ਪੀਸ ਸਚ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇਸਾ ਜਿਸ ਪਾਸ ਬੈਠਿਆਂ ਸੋਹੀਏ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਂ ਕਉ ਧੋਖਾ ਕਹਾਂ ਵਿਆਪੇ ਜਾਂ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋ ਹਾਰੀ ਗੁਣ ਨਿਦਾਨ ਗੁਣ ਤਿਨਹੀਂ ਗਾਏ ਜਾਂ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਗੁਣ ਨਿਦਾਨ ਗੁਣ ਤਿਨਹੀਂ ਗਾਏ ਜਾਂ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ, ਧੰਨ ਧੰਨ ਦਸਾਂ ਪਾਤਸ਼ਾਹ ਜੀ ਕੀ ਜਾਗਦੀ ਜੋਤ, ਸ਼ਬਦ ਅਵਤਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਅਪਾਰ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਤੋਂ ਸੇਵਾ ਸਿਮਰਨ ਕਥਾ ਕੀਰਤਨ ਗੁਰੂ ਕੇ ਦਰਬਾਰ ਵਿੱਚ ਸਤ ਸੰਗਤ ਦਾ ਅਮੋਲਕ ਸਮਾਂ ਪ੍ਰਾਪਤ ਹੋਇਆ ਹੈ। ਆਪ ਮਾਈ ਭਾਈ ਵਡਭਾਗੀ ਹੋ, ਗੁਰੂ ਜੀ ਦੇ ਬਖਸ਼ੇ ਹੋਏ ਉਦਮ ਦੇ ਨਾਲ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਜੀ ਦੀਆਂ ਬਖਸ਼ਾਂ ਪ੍ਰਾਪਤ ਕਰ ਰਹੇ ਹੋ। ਜੀਵਨ ਦੇ ਸਵਾਸ ਸਮਾਂ ਸਫਲਾ ਕਰ ਰਹੇ ਹੋ। ਗੁਰੂ ਸਵਾਰੇ ਗੁਰਮੁਖ ਪਿਆਰਿਆਂ ਨੇ ਸੰਪੂਰਨ ਆਸਾ ਜੀ ਕੀ ਵਾਰ ਦਾ ਕੀਰਤਨ ਸੰਗਤਾਂ ਨੂੰ ਸਰਵਣ ਕਰਾ ਕੇ ਨਿਹਾਲਤਾਈ ਬਖਸ਼ੀ ਹੈ। ਚੱਲ ਰਹੀ ਮਰਜ਼ਾਦਾ ਅਨੁਸਾਰ ਜੋ ਦਰਗਾਹੀ ਫਰਮਾਨ ਹੁਕਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਸਾਡੇ ਜੀਵਨ ਦੇ ਰਸਤੇ ਨੂੰ ਮਾਰਗ ਨੂੰ ਸੁਖਾਲਾ ਕਰਨ ਵਾਸਤੇ ਜੀਵਨ ਨੂੰ ਸਫਲਾ ਧਰਮ ਅਰਥ ਕਾਮ ਮੋਕਸ਼ ਪਦਾਰਥ ਬਖਸ਼ਣ ਵਾਸਤੇ ਆਤਮਕ ਗਿਆਨ ਬਖਸ਼ਣ ਵਾਸਤੇ ਜੋ ਸਾਨੂੰ ਬਖਸ਼ਿਸ਼ ਹੋਈ ਹੈ ਗੁਰੂ ਦੀ ਕਿਰਪਾ ਗੁਰਮਤ ਦੀ ਰੋਸ਼ਨੀ ਵਿੱਚ ਉਹਨਾਂ ਮਹਾਨ ਪਵਿੱਤਰ ਗੁਰੂ ਕੇ ਵਾਕ ਦੀ ਵਿਚਾਰ ਕਰੀਏ ਜੋ ਸਤਿਗੁਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਰਸਨਾ ਦੁਆਰਾ ਟੋਡੀ ਰਾਗ ਵਿੱਚ ਸਤਿਗੁਰਾਂ ਦਾ ਇਲਾਹੀ ਫਰਮਾਨ ਸਾਨੂੰ ਪ੍ਰਾਪਤ ਹੋਇਆ ਹੈ। ਇਸ ਜੀਵਨ ਵਿੱਚ ਜਿੰਨੇ ਵੀ ਰਿਸ਼ੀ ਮੁਨੀ ਜਪੀ ਤਪੀ ਅਵਤਾਰ ਤਤ ਵੇਦੇ ਪੁਰਸ਼ ਹੋਏ ਨੇ ਉਹਨਾਂ ਦਾ ਇੱਕੋ ਇੱਕ ਵਿਚਾਰ ਸਾਡੇ ਸਾਹਮਣੇ ਆਉਂਦਾ ਕਿ ਸੰਸਾਰ ਦੇ ਵਿੱਚ ਖੁਆਰੀ ਹੀ ਖੁਆਰੀ ਹੈ। ਸਹਿਜ ਸ਼ਾਂਤੀ ਲੱਭਿਆ ਵੀ ਨਹੀਂ ਲੱਭਦੀ ਪ੍ਰੇਮੀਓ, ਟਿਕਾ ਜਿਹਨੂੰ ਆਪਾਂ ਕਹਿੰਦੇ ਨਹੀਂ। ਇਸੇ ਦਾ ਜ਼ਿਕਰ ਅੱਜ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹੈ। ਇਹ ਕਿਉਂ ਹੈ? ਚਲੋ ਕਿਸੇ ਦੇ ਘਰ ਅੰਨ ਲਈ ਹੈ, ਭੁੱਖ ਖੁਆਰ ਕਰੇ, ਰਹਿਣ ਨੂੰ ਮਕਾਨ ਨਹੀਂ ਹੈ, ਉਹਦੀ ਟੁੱਟੀ ਪੁਰਾਣੀ ਕੁੱਲੀ ਉਹਨੂੰ ਖੁਆਰ ਕਰ ਸਕਦੀ ਹੈ। ਕੱਪੜੇ ਨਹੀਂ ਹੈ, ਸਰਦੀ ਗਰਮੀ ਖੁਆਰ ਕਰ ਸਕਦੀ ਹੈ। ਜਾਣ ਆਉਣ ਦਾ ਕੋਈ ਸਾਧਨ ਨਹੀਂ ਹੈ, ਖੁਆਰੀ ਆ ਸਕਦੀ ਹੈ। ਪਰ ਵੇਖੋ ਕੈਸੀ ਖੁਆਰੀ ਹੈ, ਸਭ ਕੁਝ ਹੁੰਦਿਆਂ ਬੰਦਾ ਖੁਆਰ ਹੈ, ਸਭ ਕੁਝ ਹੈ ਫਿਰ ਵੀ ਸ਼ਾਂਤੀ ਨਹੀਂ ਹੈ, ਸਹਿਜ ਅਵਸਥਾ ਨਹੀਂ ਆਈ। ਸਗੋਂ ਜਿਉਂ ਜਿਉਂ ਪਦਾਰਥ ਵਧੇ ਹੈ, ਖੁਆਰੀ ਵੱਧਦੀ ਗਈ ਹੈ, ਘਟੀ ਨਹੀਂ ਹੈ। ਉਹਦਾ ਕਾਰਨ ਹੁਣ ਦੱਸਦੇ ਨੇ ਮਹਾਰਾਜ, ਹਰ ਵਿਸਰਤ ਸਦਾ ਖੁਆਰੀ। ਇਹ ਕਿਉਂ ਹੋ ਰਿਹਾ? ਵਾਹਿਗੁਰੂ ਨੂੰ ਭੁੱਲ ਕੇ, ਪਰਮੇਸ਼ਰ ਨੂੰ ਭੁੱਲ ਕੇ। ਇਹ ਸਦਾ ਸ਼ਬਦ ਤਿੰਨੇ ਕਾਲਾਂ ਦਾ ਸਾਂਝਾ ਹੈ ਗੁਰਮੁਖ ਪਿਆਰਿਓ। ਸਦਾ ਭਾਵ ਜਿੰਨਾ ਕੁ ਜੀਵਨ ਲੰਘਿਆ ਸੁਖੀ ਨਹੀਂ ਲੰਘਿਆ, ਦੁਖੀ ਲੰਘਿਆ, ਲੰਘ ਰਿਹਾ ਹੈ ਉਹ ਵੀ ਚਿੰਤਾ ਨਾਲ ਭਰਿਆ ਹੋਇਆ, ਆਉਣ ਵਾਲੇ ਦੀ ਸੋਚ ਉਹ ਵੀ ਖੁਆਰ ਕਰ ਰਹੀ ਹੈ। ਲੰਘ ਚੁੱਕਿਆ ਖੁਆਰ ਕਰ ਰਿਹਾ, ਉਹਦੀ ਯਾਦਾਂ ਆ ਰਹੀਆਂ ਨੇ, ਜੋ ਕੁਝ ਕਰਨਾ ਸੀ ਹੋਇਆ ਨਹੀਂ, ਜਿੰਨੇ ਡਾਲਰ ਕਮਾਉਣੇ ਸੀ ਕਮਾ ਨਹੀਂ ਹੋਏ, ਉਹ ਲੰਘ ਚੁੱਕਿਆ, ਯਾਦ ਆ ਕੇ ਖੁਆਰ ਕਰ ਰਿਹਾ। ਵਰਤਮਾਨ ਨੱਠ ਭੱਜ, ਮਾਇਆ ਕੋ ਪੂਤਰਾ ਕੈਸੇ ਨਚਤ ਹੈ, ਬਸ ਬੋਲਦਾ ਦੌੜਿਆ ਹੀ ਫਿਰਦਾ। ਮਹਾਰਾਜ ਕਹਿੰਦੇ ਖੁਆਰ ਹੋਇਆ ਹੋਇਆ ਦੌੜਿਓ ਫਿਰਤ ਹੈ। 24 ਘੰਟੇ ਵਰਤਮਾਨ ਵਿੱਚ ਅਸੀਂ ਖੁਆਰ ਹੁੰਦੇ ਫਿਰਦੇ ਆ ਗੁਰਸਿੱਖ ਪਿਆਰਿਓ, ਇਹ ਮਿਲ ਜਾਵੇ, ਇਕੱਠੀ ਹੋ ਜਾਵੇ, ਕੁਝ ਸੁੱਖ ਮਿਲ ਜਾਣ। ਇਹ ਜਿਹੜਾ ਆਉਣ ਵਾਲਾ ਸਮਾਂ ਉਹ ਵੀ ਖੁਆਰ ਕਰ ਰਹੇ ਹੈ, ਉਹਦੀ ਚਿੰਤਾ ਲੱਗੀ ਹੋਈ ਹੈ, ਕੱਲ ਨੂੰ ਕੰਮ ਮਿਲੂਗਾ ਕਿ ਨਹੀਂ ਮਿਲੂਗਾ, ਕੀ ਕੁਝ ਕਰਨਾ। ਸਦਾ ਭਾਵ ਤਿੰਨੇ ਕਾਲ, ਤਿੰਨ ਕਾਲ ਸਾਡੀਆਂ ਤਿੰਨ ਅਵਸਥਾ ਨੇ, ਬਾਲ ਜਵਾਨੀ ਅਰ ਬਿਰਧ ਫੁੰਨ। ਇਹਨਾਂ ਵਿੱਚ ਵੀ ਵਾਹਿਗੁਰੂ ਨੂੰ ਭੁੱਲ ਕੇ ਖੁਆਰੀ ਹੈ। ਤਿੰਨੇ ਸਾਡੇ ਗੁਣ ਨੇ ਗੁਰਸਿੱਖ ਪਿਆਰੇ, ਉਹ ਰਜੋ ਤਮੋ ਸਤੋ। ਰਜੋ ਗੁਣ ਹੁੰਦਾ ਕੁਝ ਬਣਾਉਣਾ, ਸਤੋ ਗੁਣ ਹੁੰਦਾ ਬਣਾਏ ਹੋਏ ਵਿੱਚੋਂ ਕਿਸੇ ਲੋੜਵੰਦ ਦੀ ਪੂਰਤੀ ਕਰਨੀ, ਸਹਾਇਤਾ ਕਰਨੀ, ਪਰਵਰਸ਼ ਕਰਨੀ। ਤਮੋ ਗੁਣ ਹੁੰਦਾ ਬਣੀ ਹੋਈ ਚੀਜ਼ ਨੂੰ ਨਾਸ ਕਰਨਾ। ਇਹ ਤਿੰਨੇ ਗੁਣ ਨੇ, ਤਿੰਨੇ ਸਾਨੂੰ ਖੁਆਰ ਕਰ ਰਹੇ ਨੇ। ਪਹਿਲਾਂ ਕੁਝ ਬਣਾਉਣ ਵਿੱਚ ਖੁਆਰੀ ਹੈ, ਫੇਰ ਉਹਦੇ ਸਾਂਭਣ ਵਿੱਚ ਖੁਆਰੀ ਹੈ, ਤੇ ਫੇਰ ਜਦੋਂ ਕੋਲੋਂ ਜਾਂਦੀ ਹੈ ਉਦੋਂ ਵੀ ਖੁਆਰੇ ਖੁਆਰ ਹੈ। ਇੰਨਾ ਕੁਝ ਨੁਕਸਾਨ ਹੋ ਗਿਆ, ਘਾਟਾ ਪੈ ਗਿਆ। ਸੰਸਕ੍ਰਿਤ ਵਾਲੇ ਨੇ ਖੁਆਰੀ ਦਾ ਅਰਥ ਕੀਤਾ ਹੈ ਬੇਇੱਜ਼ਤੀ। ਸੰਸਕ੍ਰਿਤ ਭਾਸ਼ਾ ਵਿੱਚ ਖੁਆਰੀ ਬੇਇੱਜ਼ਤੀ ਨੂੰ ਕਹਿੰਦੇ। ਵਾਹਿਗੁਰੂ ਤੋਂ ਵਿਸਰ ਕੇ ਸਦਾ ਹੀ ਇੱਜ਼ਤ ਦਾ ਜੀਵਨ ਨਹੀਂ ਕੱਟੇਗਾ, ਅਣਖ ਦਾ ਜੀਵਨ ਨਹੀਂ ਰਹੇਗਾ। ਖੁਆਰੀ ਹੀ ਖੁਆਰੀ ਹੈ। ਦੋ ਪਕਸ਼ ਮਹਾਰਾਜੇ ਦੇ ਵਿੱਚ ਦੱਸ ਰਹੇ ਨੇ ਕੀ ਚੀਜ਼ ਖੁਆਰ ਕਰ ਰਹੀ ਹੈ ਸਾਨੂੰ, ਕੀ ਚੀਜ਼ ਬੇਇੱਜ਼ਤੀ ਕਰ ਰਹੀ ਹੈ। ਜਦੋਂ ਕੋਈ ਸਾਡੇ ਨਾਲ ਛਲ ਹੁੰਦਾ, ਫਰੇਬ ਹੁੰਦਾ, ਧੋਖਾ ਹੁੰਦਾ, ਉਦੋਂ ਬੰਦਾ ਖੁਆਰ ਹੁੰਦਾ। ਧੋਖੇ ਵਿੱਚ ਆ ਕੇ ਇੱਜ਼ਤ ਵੀ ਗੁਆ ਬੈਠਾ, ਧਨ ਵੀ ਗੁਆ ਬੈਠਾ। ਧੋਖੇ ਚ ਆ ਕੇ ਹੀ ਦੁਸ਼ਮਣ ਮਾਰ ਕੇ ਇਹਦਾ ਤਨ ਵੀ ਖਤਮ ਕਰ ਦਿੰਦੇ ਨੇ। ਛਲ, ਛਲੰਗ ਛਿਦਰੰਗ ਮਹਾਰਾਜ ਨੇ ਸੰਸਕ੍ਰਿਤ ਵਿੱਚ ਲਿਖਿਆ। ਸਾਡੇ ਨਾਲ ਕੌਣ ਧੋਖਾ ਕਰ ਰਿਹਾ, ਕੌਣ ਛਲ ਕਰ ਰਿਹਾ, ਉਹ ਹੈ ਮਾਇਆ। ਗੁਰਸਿੱਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਛਲ ਕੌਣ ਕਰ ਰਿਹਾ ਸਾਡੇ ਨਾਲ। ਮਾਈ ਮਾਇਆ ਛਲ, ਛਲ ਉਹ ਹੁੰਦਾ ਹੈ ਜਿਹੜੀ ਦੇਖਣ ਨੂੰ ਬੜੀ ਚੰਗੀ ਲੱਗੇ, ਉਹਦੀਆਂ ਗੱਲਾਂ ਬਾਤਾਂ ਸਾਨੂੰ ਬੜੀਆਂ ਚੰਗੀਆਂ ਲੱਗਣ, ਪਰ ਹੋਵੇ ਵਿੱਚ ਧੋਖਾ, ਸਹੀ ਨਾ ਹੋਵੇ, ਹੋਵੇ ਸਭ ਕੁਝ ਝੂਠ। ਦਿਖੇ ਬਹੁਤ ਚੰਗੀ, ਸਰੂਪ ਬੜਾ ਚੰਗਾ ਹੋਵੇ, ਪ੍ਰਭਤਾ ਬੜੀ ਚੰਗੀ ਹੋਵੇ, ਪਰ ਹੋਵੇ ਵਿੱਚੋਂ ਝੂਠ, ਉਹਦਾ ਨਾਮ ਹੁੰਦਾ ਛਾਲ, ਫਰੇਬ। ਮਹਾਰਾਜ ਬਚਨ ਕਰਦੇ ਨੇ ਮਾਈ ਮਾਇਆ ਛਲ। ਇਹ ਜੋ ਮਤਾਰਥ ਹੈ ਭਾਈ ਤੇਰਾ, ਇਹ ਤੇਰੇ ਨਾਲ ਫਰੇਬ ਹੈ, ਧੋਖਾ ਹੈ, ਛਲ ਹੈ। ਛਲੀਆ ਬੰਦਾ ਬੜੇ ਅਸਮਾਨ ਸਰਸਬਜ਼ ਦਿਖਾ ਦਿੰਦਾ, ਬਾਗ ਲੱਗੇ ਹੋਏ, ਹੁੰਦਾ ਵਿੱਚ ਕੱਖ ਵੀ ਨਹੀਂ। ਨਾ ਹੁਣ ਇਹਦੇ ਛਲ ਦੇਖੋ ਕਿਉਂ ਖੁਆਰ ਕਰ ਰਹੀ ਹੈ ਸਾਨੂੰ। ਤਿੰਨ ਪ੍ਰਮਾਣ ਗੁਰੂ ਜੀ ਦੇ ਰਹੇ ਨੇ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ। ਸਭ ਤੁਹਾਡੇ ਖੇਤਾਂ ਦੇ, ਤੁਹਾਡੇ ਜੀਵਨ ਦੇ ਪ੍ਰਮਾਣ ਨੇ। ਐਵੇਂ ਸਾਡਾ ਲਾਣਾ ਬਾਣੀ ਨੂੰ ਕੰਪਲੀਕੇਸ਼ਨ ਚ ਪਾਈ ਜਾਂਦਾ, ਬੜੇ ਡੂੰਘੇ ਅਰਥ ਕਰਤੇ ਮੈਂ, ਬੜੀ ਡੂੰਘੀ ਖੋਜ ਕਰੀ ਹੈ। ਨਹੀਂ, ਬਹੁਤ ਸਾਦਾ ਧਰਮ ਹੈ ਸਿੱਖੀ, ਬਹੁਤ ਸਾਦੀਆਂ ਮਿਸਾਲਾਂ ਨਾਲ ਤੈਨੂੰ ਸਮਝਾਇਆ ਬਾਣੀ ਵਿੱਚ। ਛਲ ਕੀ, ਦਿਖਣ ਨੂੰ ਬਹੁਤ ਦਿਖੇ ਵਿੱਚ ਕੁਝ ਵੀ ਨਾ ਹੋਵੇ। ਤ੍ਰਿਣ ਕੀ ਅਗਨ, ਦੇਖੋ ਤੁਹਾਡੇ ਖੇਤਾਂ ਦਾ ਪ੍ਰਮਾਣ, ਤਿਰਣ ਕਹਿੰਦੇ ਆ ਕੱਖ ਕੰਡੇ ਜਿਹਨੂੰ ਆਪਾਂ ਕਮਾਦ ਦੀ ਗੰਨਿਆਂ ਦੀ ਪੱਤੀ ਕਹਿੰਦੇ ਹੁੰਦੇ ਸੀ, ਜਾਂ ਇਹ ਕਹੋ ਜੀਰੀ ਦੀ ਪਰਾਲੀ ਤਿਰਣ। ਹੁਣ ਪੱਤੀ ਦੇ ਢੇਰ ਨੂੰ ਅੱਗ ਲਾਓ ਨਾ ਪ੍ਰੇਮੀਓ, ਤਿਰਣ ਕੀ ਅਗਨ, ਪੰਦਰਾਂ ਪੰਦਰਾਂ ਮੀਲ ਦੂਰ ਦਿਖੂਗੀ ਅੱਗ ਲੱਗੀ ਵੀ ਇੰਨੀ ਉੱਚੀ ਜਾਊਗੀ। ਕੱਖਾਂ ਦੀ ਅੱਗ, ਪਰਾਲੀ ਦੇ ਢੇਰ ਨੂੰ ਅੱਗ ਲਾਓ, ਵੇਖੋ ਕਿੰਨੀ ਦੂਰ ਤੱਕ ਦਿਖੂਗੀ। ਪਰ ਤੇਰੇ ਨਾਲ ਛਾਲ ਹੈ, ਤੈਨੂੰ ਦਿਖਦੀ ਹੈ ਬਹੁਤ ਅੱਗ, ਬਹੁਤ ਉੱਚੀ ਅੱਗ ਬੜੀ ਹੈ ਛਾਲ। ਦੋ ਘੰਟੇ ਬਾਅਦ ਢੇਰ ਫੋਲ ਕੇ ਦੇਖੀ, ਦੀਵਾ ਮਚਾਉਣੇ ਨੂੰ ਵੀ ਅੱਗ ਨਹੀਂ ਲੱਭਣੀ। ਆਖੋ ਸਤ, ਕੱਖਾਂ ਦੀ ਅੱਗ ਵਿੱਚ ਕਿਤੇ ਅੱਗ ਰਹੀ ਹੈ? ਦੋ ਘੰਟੇ ਬਾਅਦ ਸੁਆਹ, ਮਚਾਉਣ ਨੂੰ ਵੀ ਅੱਗ ਨਹੀਂ ਲੱਭੇਗੀ। ਪੱਤੀ ਦੀ ਅੱਗ ਪੰਦਰਾਂ ਪੰਦਰਾਂ ਪਿੰਡਾਂ ਚ ਦਿਖ ਜਾਂਦੀ ਸੀ ਜਾਂ ਸਾੜਦੇ ਹੁੰਦੇ ਆਪਾਂ, ਪਰ ਘੰਟੇ ਬਾਅਦ ਦੇਖੋ ਤੇ ਕੁਛ ਵੀ ਨਹੀਂ, ਸੁਆਹ ਪਈ ਹੈ। ਇਹ ਮਾਇਆ ਦਾ ਤੇਰੇ ਨਾਲ ਛਾਲ ਹੈ। ਇੱਕ ਵਾਰ ਤਾਂ ਦਿਖਾਉਂਦੀ ਹੈ ਜਜ਼ਬਾ ਵੀ ਤੈਨੂੰ ਅਸਮਾਨ ਤੇ ਲੈ ਜਾਊਗੀ। ਸਤਿ ਸ੍ਰੀ ਅਕਾਲ ਬੁਲਾਉਣ ਵਾਲੇ ਬਥੇਰੇ ਫਿਰਦੇ, ਹਾਰ ਪਾਉਣ ਵਾਲੇ ਬਥੇਰੇ, ਬਸ ਜਦ ਇਹਨੂੰ ਫੋਲੇਗਾ ਤੀਲਾ ਮਚਾਉਣ ਨੂੰ ਵੀ ਅੱਗ ਨਹੀਂ ਨਿਕਲਣੀ। ਦੂਜਾ ਪ੍ਰਮਾਣ, ਮੇਘ ਕੀ ਛਾਇਆ, ਇਹ ਵੀ ਤੁਹਾਡੇ ਖੇਤਾਂ ਦਾ ਪ੍ਰਮਾਣ। ਮੇਘ ਨਾਮ ਹੈ ਬੱਦਲ ਦਾ, ਆਪਣੇ ਨਾਲੇ ਗੱਲਾਂ ਹੋਈਆਂ ਨੇ, ਹੁਣ ਦੇ ਨੇੜੇ ਨੂੰ ਤਾਂ ਪਤਾ ਨਹੀਂ। ਭਾਦੋਂ ਦੇ ਮਹੀਨੇ ਮੱਕੀ ਗੁੱਡੀ ਦੀ ਸੀ, ਬਹੁਤ ਔਖਾ ਕੰਮ ਸੀ ਉਹ, ਪਰ ਬੱਦਲ ਹੀ ਆ ਗਈ, ਬੱਦਲ ਦੀ ਛਾਂ ਹੋ ਗਈ। ਬੱਦਲ ਛਾਂ ਕਰ ਦੇਣਾ ਥੋੜੀ ਜੀ, ਮਤਲਬ ਕਿੰਨੀ ਠੰਡੀ ਲੱਗੀ ਉਹ ਛਾਂ, ਬਰਫ਼ ਵਰਗੀ, ਕਿਉਂਕਿ ਪਸੀਨਾ ਆਇਆ ਪਿਆ ਸੀ। ਪਰ ਤੇਰੇ ਨਾਲ ਛਾਲ ਹੈ, ਫਰੇਬ ਹੈ ਉਹਦਾ, ਆਉਂਦੀ ਦਾ ਪਤਾ ਲੱਗਿਆ, ਜਾਂਦੀ ਦਾ ਪਤਾ ਹੀ ਨਹੀਂ ਕਿੱਥੇ ਨੂੰ ਗਈ। ਰੱਖੋ ਸਤ, ਕਿਤੇ ਬੱਦਲ ਦੀ ਛਾਂ ਹੇਠ ਮੰਜਾ ਲਿਜਾ ਕੇ ਸੌਂ ਲੇਗਾ? ਉਹ ਤਾਂ ਆਈ ਨਹੀਂ ਤੇ ਗਈ, ਪਰ ਜਦ ਆਵੇਗੀ ਤੈਨੂੰ ਬੜਾ ਆਨੰਦ ਆਊਗਾ। ਇਹ ਮਾਇਆ, ਇਹਦੀ ਛਾਂ, ਇਹਦੇ ਸੁੱਖ, ਬਸ ਖਿੰਨ ਭੰਗਣ, ਛਾਲ ਹੈ ਤੇਰੇ ਨਾਲ। ਤੀਸਰਾ ਪ੍ਰਮਾਣ, ਗੋਬਿੰਦ ਭਜਨ ਬਿਨ ਹੜ ਕਾਜਲ, ਹਰ ਬਿਸਰਤ ਸਦਾ ਖੁਆਰੀ, ਗੋਬਿੰਦ ਭਜਨ ਬਿਨ ਹੜ ਕਾਜਲ। ਇਹ ਵੀ ਆਪਣਾ ਹੀ ਕੰਮ ਹੈ, ਥੋੜੇ ਹੜ ਦੇਖੇ ਆਪਾਂ ਨੇ ਆਉਂਦੇ, ਹੜ ਆਉਂਦੇ ਸੜਕਾਂ ਦੇ ਉੱਪਰ ਨੂੰ, ਫਸਲਾਂ ਬਰਬਾਦ, ਪਾਣੀਓ ਪਾਣੀ। ਪਰ ਵੇਖੋ ਥੋੜੇ ਜੇ ਧਿਆਨ ਦਿਓ, ਕਿਤੇ ਛੇ ਮਹੀਨੇ ਉਹ ਪਾਣੀ ਖੜਾ ਦੇਖਿਆ ਤੁਸੀਂ, ਵੀ ਸਾਲ ਖੜੂਗਾ। ਸੜਕਾਂ ਦੇ ਉੱਪਰ ਨੂੰ ਲੰਘ ਗਿਆ, ਪੁਲ ਤੋੜ ਤੇ, ਚੌਥੇ ਦਿਨ ਉੱਥੇ ਕੁਛ ਵੀ ਨਹੀਂ ਹੈ। ਅਖੋ ਸਤ, ਦੇਖੋ ਕੈਸੇ ਘਰੋਗੀ, ਰੁਟੀਨ ਲਾਈਫ ਦੇ ਪ੍ਰਮਾਣ ਦਿੱਤੇ ਨੇ ਮਹਾਰਾਜ ਨੇ। ਇਹ ਖੁਆਰ ਕਰ ਰਹੀ ਹੈ ਸਾਨੂੰ ਛਲ, ਫਰੇਬ। ਜਿਵੇਂ ਪੱਤੀ ਦੀ ਅੱਗ ਦਿਖਦੀ ਹੈ ਬਹੁਤ ਵੱਡੀ, ਮਾਇਆ ਧਾਰੀ ਵੀ ਦਿਖਦਾ ਬਹੁਤ ਵੱਡਾ, ਬੱਦਲ ਦੀ ਛਾਇਆ ਦਿਖਦੀ ਹੈ ਠੰਡੀ, ਪਰ ਆਉਂਦੀ ਦਾ ਪਤਾ ਹੈ ਜਾਂਦੀ ਦਾ ਪਤਾ ਹੀ ਨਹੀਂ। ਨਾਲੇ ਤੁਹਾਡੇ ਕੋਲ ਤਾਂ ਹੁਣ ਗੱਲੇ ਨਹੀਂ ਰਹੀ, ਕੋਈ ਹੋਰ ਇੱਕੋ ਰਹੇਗੀ। ਬੜੀ ਕਿਰਪਾ ਤੁਹਾਡੀ, ਘਰਾਂ ਚ ਲਜਾਨੇ ਹੋ, ਜਲ ਪਾਣੀ ਪ੍ਰਸ਼ਾਦੇ ਛਕਾਉਂਦੇ ਹੋ, ਕੋਈ ਲੱਖਾਂ ਚੋਂ ਇੱਕ ਅੱਧਾ ਹੀ ਮਿਲਦਾ ਦਾਸ ਨੂੰ ਤਾਂ, ਜਿਹੜਾ ਕੋਈ ਰੱਬ ਦੀ ਗੱਲ ਪੁੱਛੇ ਘਰ ਲਿਜਾ ਕੇ, ਕੋਈ ਬਾਣੀ ਪੁੱਛੇ, ਪੁੱਛੋਗੇ ਕੀ? ਚਾਹ ਦਾ ਘੁੱਟ ਨਹੀਂ ਪੀਣ ਦਿੰਦੇ, ਬਾਬਾ ਜੀ ਮਾਇਆ ਆਉਂਦੀ ਬਹੁਤ ਹੈ, ਪਤਾ ਨਹੀਂ ਕਿੱਥੇ ਨੂੰ ਜਾਂਦੀ ਹੈ। ਖੁਸ਼ ਸਤਨਾਮ, ਆਹ ਸਵਾਲ ਹੈ ਤੁਹਾਡਾ ਬਾਬਿਆਂ ਕੋਲ, ਆਉਂਦੀ ਬਹੁਤ ਹੈ, ਪਤਾ ਨਹੀਂ ਕਿੱਥੇ ਨੂੰ ਜਾਂਦੀ ਹੈ, ਦੱਸੋ। ਜਿਵੇਂ ਬਾਬਾ ਤੁਹਾਡਾ ਅਕਾਊਂਟੈਂਟ ਰੱਖਿਆ ਹੋਇਆ। ਇਹ ਤਾਂ ਮਨੀਮ ਨੂੰ ਪਤਾ ਹੁੰਦਾ ਕਿੰਨੇ ਦੀ ਗੈਸ ਪਵਾਈ ਹੈ, ਕਿੰਨੇ ਦੇ ਕੱਪੜੇ, ਕਿੰਨੇ ਦੀ ਗਰੋਸਰੀ। ਬਾਬਿਆਂ ਨੂੰ ਪੁੱਛਦੇ ਆ ਕਿੱਥੇ ਨੂੰ ਜਾਂਦੀ ਹੈ। ਗੁਰਮੁਖੋ ਸ਼ਾਇਦ ਸੰਤ ਮਿਲੇ, ਕੋਈ ਰੱਬ ਦੀ ਗੱਲ ਪੁੱਛੋ, ਗੁਰਬਾਣੀ ਦੀ ਗੱਲ ਪੁੱਛੋ। ਪਹਿਲਾਂ ਤਾਂ ਬਾਣੀ ਤੋਂ ਇਹਦਾ ਅਰਥ ਪੁੱਛੋ ਕਿੱਥੇ ਨੂੰ ਜਾਂਦੀ ਹੈ। ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇਹਨੂੰ ਪੰਜਾਬੀ ਸਮਝੋਗੇ, ਜਿਹੜੀ ਚੀਜ਼ ਆਈ ਹੈ ਉਹਨੇ ਜਾਣਾ ਹੀ ਹੈ। ਅੱਜ ਕੇ ਆਖੋ ਸਤਨਾਮ, ਜੋ ਆਇਆ ਸੋ ਚਲ ਸੀ। ਜਿਹੜੀ ਵੀ ਚੀਜ਼ ਆਵੇਗੀ ਉਹ ਤੇ ਜਾਏਗੀ, ਕਿੱਥੇ ਨੂੰ ਜਾਂਦੀ ਹੈ। ਮੇਰਾ ਤਾਂ ਫਿਰ ਇਹੀ ਸਵਾਲ ਹੈ ਵੀ ਇੱਕ ਤਰੀਕਾ ਹੈ ਜੇ ਬਾਬੇ ਨੂੰ ਪੁੱਛਣੇ, ਜਿੱਦਣ ਫਰਾਈਡੇ ਨੂੰ ਚੈੱਕ ਮਿਲੇ ਬਾਬੇ ਨੂੰ ਫੜਾ ਦੀ, ਤੈਨੂੰ ਪਤਾ ਲੱਗ ਜਾਣਾ ਲੂਲੋ ਨੂੰ ਗਈ ਅੱਜ ਕੇ ਆਖੋ ਸਤਨਾਮ। ਕਿੰਨੇ ਸਿਆਣੇ ਲੋਕ ਹੋ ਗਏ, ਸਾਨੂੰ ਤਾਂ ਬੁੱਧੂ ਬਣਾਉਣੇ। ਆਉਂਦੀ ਨੂੰ ਕਹਿੰਦਾ ਮੈਂ ਸਾਂਭੂਗਾ, ਜਾਂਦੀ ਨੂੰ ਬਾਬੇ ਤੂੰ ਰੋਕ। ਆਉਂਦੀ ਨੀ ਬਾਬੇ ਕੋਲ ਲਿਆਉਂਦੇ, ਉਹ ਅਸੀਂ ਸਾਂਭ ਕੇ ਰੱਖਾਂਗੇ। ਜਦ ਜਾਵੇ ਇਹਨੂੰ ਤੂੰ ਰੋਕ, ਵੇਖੋ ਆਉਂਦੀ ਵੀ ਦੱਸੋ ਫੜਾਓ, ਪਤਾ ਲੱਗ ਜੂ ਗਈ। ਨਹੀਂ ਨਹੀਂ ਇਹਨੇ ਟਿਕਣਾ ਨੀ, ਜੇ ਉਹ ਟਿਕੇ ਨਾ ਬਿਰਖ ਕੀ ਛਾਓ। ਇਹ ਤਾਂ ਛਾਇਆ ਹੈ, ਛਲ ਹੈ, ਨਹੀਂ ਟਿਕਣਾ। ਆਉਣਾ ਜਾਣਾ ਹੀ ਹੈ ਇਹਦਾ ਗੁਰਸਿੱਖ ਪਿਆਰੇ। ਆ ਦੇਖ ਲਓ ਕੈਸਾ ਸਰਕਲ ਬਣਿਆ ਹੋਇਆ ਤੁਹਾਡੇ ਫੋਰਨ ਕੰਟਰੀ ਚ ਮਾਇਆ ਦਾ ਸਰਕਾਰ ਨੇ। ਉਸ ਸਰਕਲ ਨੇ ਤੁਹਾਨੂੰ ਪਸਾਇਆ ਹੋਇਆ। ਦੰਦੇ ਬਾਅਦ ਵਿਚ ਹੈ, ਪਹਿਲਾਂ ਲੈਣ ਦੇ ਬਿੱਲ ਆਏ ਵੇ ਹੁੰਦੇ। ਅੱਜ ਕੇ ਆਖੋ ਸਤਨਾਮ, ਖੜਾਓ ਬਸ ਚੱਕਰ ਹੈ। ਚੱਲ ਛਾਲ ਤੇਰੇ ਨਾਲ, ਤੂੰ ਕਹਿੰਦਾ ਮੇਰੀ ਆ ਗਈ, ਜਿਹੜੀ ਆਈ ਹੈ ਉਹ ਜਾਵੇਗੀ। ਕਿਉਂ? ਆਪਾਂ ਨੇ ਖੁਦ ਇੱਕ ਦਿਨ ਚਲੇ ਜਾਣਾ ਹੈ। ਅੱਜ ਕੇ ਆਖੋ ਸਤਨਾਮ, ਇਹ ਵਿਚਾਰੀ ਕਿੱਥੇ ਟਿਕੇਗੀ। ਤਿਰਣਕੀ ਅਗਨ ਮੇਘ ਕੀ ਛਾਇਆ, ਬੱਦਲ ਦੀ ਛਾਵਾਂ ਆਈ ਤੇ ਗਈ, ਹੜ੍ਹ ਦਾ ਪਾਣੀ ਆਇਆ ਤੇ ਗਿਆ। ਕਿਤੇ ਹੜ੍ਹ ਦੇ ਪਾਣੀ ਖੜੇ ਨੀ ਵੇਖੇ, ਚੌਥੇ ਦਿਨ ਸੁੱਕੇ। ਅਸੀਂ ਦੇਖ ਕੇ ਕਹਿੰਦੇ ਬਹੁਤ ਪਾਣੀ, ਪੱਤੀ ਦੀ ਅੱਗ ਨੂੰ ਕਵਾਂਗੇ ਬਹੁਤ ਅੱਗ, ਬੱਦਲ ਦੀ ਛਾਵਾਂ ਨੂੰ ਕਵਾਂਗੇ ਬੜੀ ਠੰਡੀ। ਪਰ ਗੁਰਮੁਖਾ ਤੇਰੇ ਨਾਲ ਛਾਲ ਹੋ ਰਿਹਾ, ਉਹ ਛਲ ਕਰਕੇ ਤੈਨੂੰ ਖੁਆਰ ਕਰ ਰਹੀ ਹੈ ਮਾਇਆ, ਬੇਇੱਜ਼ਤੀ ਕਰ ਰਹੀ ਹੈ। ਪਰ ਜੇ ਬਚਣੇ ਇਹਦਾ ਛਲ ਜਿਹੜਾ ਧੋਖਾ ਹੈ ਨਾ, ਜੇ ਤੋਂ ਬਚਣਾ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਜਿਸ ਮਾਇਆ ਦੇ ਛਲ ਤੋਂ ਬਚਣਾ, ਧੋਖੇ ਤੋਂ ਬਚਣਾ, ਤਾਂ ਫਿਰ ਸਤਿਗੁਰਾਂ ਦੇ ਚਰਨਾਂ ਦੀ ਓਟ ਲੈ, ਆਸਰਾ ਲੈ ਗੁਰੂ ਦੇ ਚਰਨਾਂ ਦਾ। ਕਿਉਂਕਿ ਬਾਕੀ ਜਿੰਨੇ ਕੁ ਵੀ ਆਪਾਂ ਆਸਰੇ ਲਵਾਂਗੇ, ਕੋਈ ਵਿਰਲਾ ਹੀ ਮਿਲੂਗਾ ਜੋ ਮਾਇਆ ਦੇ ਛਲ ਤੋਂ ਬਚਿਆ ਹੋਇਆ ਹੋਵੇ। ਮੈਨੂੰ ਵੀ ਕਈ ਪੁੱਛਦੇ ਆ ਜੀ ਬਾਬਾ ਜੀ ਪਤਾ ਨੀ ਕਿੱਥੇ ਨੂੰ ਜਾਂਦੀ ਹੈ। ਮਹਾਂ ਭਾਈ ਜੇ ਮੇਰੀ ਟਿਕਦੀ ਹੋਵੇ ਮੈਂ ਅਮਰੀਕਾ ਕਾਹਨੂੰ ਫੇਰਾਂ, ਅੱਜ ਕੇ ਆਖੋ ਸਤਨਾਮ। ਜੇ ਬਾਬਿਆਂ ਦੀ ਟਿਕਦੀ ਹੋਵੇ ਕੈਨੇਡਾ ਬਾਜਾ ਚੱਕੀ ਫਿਰ ਉੱਥੇ ਸਰ ਜਾਵੇ ਫਿਰ। ਇਹੀ ਛਲ ਹੈ ਬਸ, ਇਹ ਤੋਂ ਜੇ ਬਚਣੇ ਜਾਂ ਕੋ ਓਟ ਤੁਹਾਰੀ। ਦੇਖੋ ਕਿੰਨੇ ਕਿੰਨੇ ਕੁ ਛਲੇ ਆ ਆਪਾਂ ਤਾਂ ਹੁੰਦੇ ਕੀ ਹੈ। ਬ੍ਰਹਮਾ ਵਿਸ਼ਨ ਮਹਾਦੇਵ, ਐਡੀਆਂ ਵੱਡੀਆਂ ਵੱਡੀਆਂ ਸ਼ਕਤੀਆਂ ਨੇ ਛਲ ਲਈਆਂ, ਉਹ ਵੀ ਧੋਖੇ ਵਿਚ ਫਸ ਗਏ। ਬਸ ਇਹ ਸੰਸਾਰ ਨੂੰ ਛੱਡਦੀ ਹੈ, ਇਹਨੂੰ ਛੱਡਣ ਵਾਲੇ ਕੇਵਲ ਇੱਕ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਮੰਨਿਆ। ਕੌਲਾ ਬਪਰੀ ਸੰਤੀ ਛੜੀ, ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਬਸ। ਇਹ ਲੋਕਾਂ ਨੂੰ ਠੱਗਦੀ ਹੈ, ਵਾਹਿਗੁਰੂ ਦੇ ਪਿਆਰੇ ਇਹਨੂੰ ਠੱਗਦੇ ਨੇ ਅਜਿਹੇ ਆਖੋ ਸਤ ਹੋਰ ਨੀ ਇਹ ਚਾਲੋ ਇਹ ਕਿਸੇ ਨੂੰ ਸਾਰਿਆਂ ਨੂੰ ਧੋਖੇ ਵਿਚ ਫਸਾਇਆ ਆਪਾਂ ਨੂੰ ਬ੍ਰਹਮਾ ਵਿਸ਼ਨ ਵਰਗੇ ਇਸ ਮਾਇਆ ਨੇ ਛੱਡ ਦੇ ਦੇਖੋ ਦੁਨੀਆ ਨੂੰ ਪੈਦਾ ਕਰਦੇ ਕਿੱਡੀ ਸੁੰਦਰ ਵਾਹਿਗੁਰੂ ਨੇ ਇਸਤਰੀ ਪੂਰੀ ਦਿੱਤੀ ਆ ਉਹਨੂੰ ਸਰਸਵਤੀ ਦੇਖਣਾ ਮਾਇਆ ਦਾ ਛਲ ਬਾਣੀ ਦਾ ਪ੍ਰਮਾਣ ਹੈ ਇਹ ਜਿਹੜੇ ਸਾਡੇ ਸਰੀਰ ਨੇ ਮਾਇਆ ਹੈ ਮਾਇਆ ਦੇ ਦੋ ਰੂਪ ਨੇ ਪ੍ਰੇਮੀਓ ਇੱਕ ਜੜ ਇੱਕ ਚੇਤਨ ਇੱਕ ਚੇਤਨ ਮਾਇਆ ਹੈ ਇੱਕ ਜੜ ਮਾਇਆ ਜੜ ਮਾਇਆ ਜ਼ਮੀਨ ਟਰੱਕ ਡਾਲਰ ਸਿਉਣਾ ਪ੍ਰੋਪਰਟੀ ਇਹ ਜੜ ਮਾਇਆ ਆ ਜਿਹੜਾ ਸਾਡਾ ਸਰੀਰ ਹੈ ਚੇਤਨ ਮਾਇਆ ਹੈ ਔਲਾਦ ਚੇਤਨ ਮਾਇਆ ਹੈ ਸਾਖ ਸਰਬੰਧੀ ਚੇਤਨ ਮਾਇਆ ਹੈ ਜੜ ਹੁੰਦਾ ਇੱਕ ਜਗ੍ਹਾ ਪਿਆ ਚੇਤਨ ਹੁੰਦਾ ਤੁਰਦਾ ਫਿਰਦਾ ਇਹ ਤੁਰਦੀ ਫਿਰਦੀ ਮਾਇਆ ਸਾਡਾ ਸਰੀਰ ਹੈ ਦੇਖੋ ਬ੍ਰਹਮਾ ਨੂੰ ਕਿਵੇਂ ਛੜਿਆ ਗੱਲ ਕਰਦਿਆਂ ਨੂੰ ਵੀ ਸੰਗ ਲੱਗਦੀ ਹੈ ਸ੍ਰਿਸ਼ਟੀ ਨੂੰ ਸਾਜਣ ਵਾਲਾ ਬ੍ਰਹਮਾ ਆਪਣੀ ਲੜਕੀ ਦੇ ਉੱਤੇ ਮੰਦ ਕਰਮ ਕੀਤਾ ਅੱਜ ਕੇ ਆਖੋ ਸਤ ਨੂੰ ਆਪਾਂ ਕਿੱਥੇ ਬਚਾਂਗੇ ਵਾਹਿਗੁਰੂ ਨੇ ਆਖੇ ਤਾਂ ਕੰਮ ਠੀਕ ਨਹੀਂ ਉਹ ਲੜਕੀ ਭੱਜੀ ਨੋਟ ਕਰਿਓ ਬੜੀ ਦੂਰ ਆਵਾਜ਼ ਜਾਂਦੀ ਹੈ ਬ੍ਰਹਮਾ ਦੇ ਚਾਰ ਮੁੱਖ ਕਿਉਂ ਹੋਏ ਨੇ ਕਿਸੇ ਪੰਡਿਤ ਤੋਂ ਪੁੱਛਿਓ ਕਥਾ ਕਰੀ ਜਾਂਦੇ ਚਤੁਰਾਨਨ ਦੇਖੇ ਚਾਰ ਮੂੰਹ ਤੁਸੀਂ ਕੈਲੰਡਰਾਂ ਤੇ ਬ੍ਰਹਮਾ ਦੇ ਕਿਉਂ ਹੋਏ ਉਹ ਜਿੱਧਰ ਨੂੰ ਜਾਵੇ ਉਧਰ ਆਪਣਾ ਨਵਾਂ ਮੂੰਹ ਬਣਾ ਲਵੇ ਅਜਿਹੇ ਆਖੋ ਸਤ ਦੇਖੋ ਮਾਇਆ ਦਾ ਛਾ ਜਿੱਧਰ ਜਾਵੇ ਉਧਰ ਨਵਾਂ ਮੂੰਹ ਫਿਰ ਉਹ ਆਕਾਸ਼ ਵੱਲ ਉੱਡੀ ਲੜਕੀ ਸ਼ਕਤੀ ਜੱਤ ਵਿਚ ਸੱਤ ਵਿਚ ਸ਼ਕਤੀ ਇਹਨੇ ਪੰਜਵਾਂ ਮੂੰਹ ਸ਼ਾਇਦ ਤੁਸੀਂ ਸੁਣਿਆ ਹੀ ਨਹੀਂ ਹੋਣਾ ਪੰਜ ਮੂੰਹ ਆਕਾਸ਼ ਵੱਲ ਵੀ ਆਪਣਾ ਮੂੰਹ ਬਣਾ ਲਿਆ ਮਾਇਆ ਦਾ ਛੜ ਉਦੋਂ ਫਿਰ ਭਗਵਾਨ ਵਿਸ਼ਨੂੰ ਨੇ ਸੁਦਰਸ਼ਨ ਚੱਕਰ ਦੇ ਨਾਲ ਇਹਦਾ ਪੰਜਵਾਂ ਸਿਰ ਕੱਟਿਆ ਬ੍ਰਹਮਾ ਦਾ ਉਹ ਕੱਟਤਾ ਪਰ ਕੀਤਾ ਤਾਂ ਚੰਗਾ ਕੰਮ ਉਹਨੂੰ ਬ੍ਰਹਮਣ ਕਹਿੰਦੇ ਬ੍ਰਹਮ ਹੱਤਿਆ ਕਰਤੀ ਤੈਂ ਬ੍ਰਹਮਾ ਦਾ ਸਿਰ ਕੱਟਿਆ ਬ੍ਰਹਮ ਹੱਤਿਆ ਉਹ ਸਿਰ ਉਹਦੀ ਲੱਤ ਨਾਲੇ ਚਿੰਬੜ ਗਿਆ ਹੱਥ ਨਾਲੇ ਚਿੰਬੜ ਗਿਆ ਕਈ ਲੱਤ ਕਈ ਹੱਥ ਬੜਾ ਫਿਰਿਆ ਕਿਤੇ ਨਾ ਉਤਰੇ ਬ੍ਰਹਮ ਹੱਤਿਆ ਫਿਰ ਜਗਾਦਰੀ ਦੇ ਕੋਲ ਤੀਰਥ ਹੈ ਕਪਾਲ ਮੋਚਨ ਜਿਹਨੂੰ ਆਪਾਂ ਪੰਜਾਬੀ ਕਹੀ ਜਾਂਦੇ ਹਾਂ ਗੋਪਾਲ ਮੋਚਨ ਆਖੋ ਸਤਨਾਮ ਗੋਪਾਲ ਨਹੀਂ ਉਹ ਸ਼ਬਦ ਹੈ ਕਪਾਲ ਮੋਚਨ ਕਪਾਲ ਨਾਮ ਸੰਸਕ੍ਰਿਤ ਵਿਚ ਸਿਰ ਦਾ ਹੈ ਮੋਚਨ ਨਾਮ ਛੱਡਣ ਦਾ ਹੈ ਮੁੱਛ ਛੱਡਣਾ ਕਿਤੇ ਨਹੀਂ ਸੀ ਉਹ ਸਿਰ ਉਤਰਿਆ ਉਸ ਤੀਰਥ ਤੇ ਜਾ ਕੇ ਉਹ ਸਿਰ ਲਿਆ ਸੀ ਤਾਂ ਉਹਨੂੰ ਕਹਿੰਦੇ ਕਪਾਲ ਮੋਚਨ ਉਥੋਂ ਸਿਰ ਨੇ ਖਹਿੜਾ ਛੱਡਿਆ ਸੀ ਉਹਦਾ ਦੇਖੋ ਮਾਇਆ ਦਾ ਛੜ ਫਿਰ ਸ਼ਿਵਜੀ ਮਹਾਰਾਜ ਤ੍ਰਿਲੋਕੀ ਨਾਥ ਸੰਸਾਰ ਨੂੰ ਲੈ ਕਰਨ ਦੀ ਸ਼ਕਤੀ ਕਿਵੇਂ ਛੜੇ ਮਾਇਆ ਨੇ ਪਾਰਵਤੀ ਦੇ ਬਾਪ ਨੇ ਜੱਗ ਕੀਤਾ ਪਾਰਵਤੀ ਦਾ ਅਰਥ ਹੈ ਪਰਬਤੀ ਪਰਬਤ ਦੀ ਧੀ ਇਹ ਜੂਨੀਆਂ ਨੇ ਪ੍ਰੇਮੀਓ ਸਭ ਬਾਣੀ ਨੇ ਮੰਨਿਆ ਇਹਨਾਂ ਨੂੰ ਪੜ੍ਹਦੇ ਤਾਂ ਤੁਸੀਂ ਨਿੱਤੇ ਹੋ ਪਾਥਰ ਬਿਰਖ ਨਿਪ ਜਾਏ ਸਭ ਜੂਨੀਆਂ ਵਿਚ ਨੇ ਸੁਖਮਨੀ ਸਾਹਿਬ ਮੰਨ ਗਈ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਸੈਲ ਗਿਰ ਭਏ ਪਹਾੜ ਪ੍ਰੇਮੀਓ ਇਹਦੇ ਬਾਪ ਨੇ ਕੀਤਾ ਜੱਗ ਜੱਗ ਵਿਚ ਹੁਣ ਜਿਵੇਂ ਅਖੰਡ ਪਾਠ ਤੇ ਤੁਸੀਂ ਸਭ ਨੂੰ ਬੁਲਾਉਂਦੇ ਹੋ ਸਾਰੇ ਬੁਲਾਏ ਇਹ ਸ਼ਿਵ ਜੀ ਆਪਣਾ ਜਵਾਈ ਬੁਲਾਇਆ ਹੀ ਨਹੀਂ, ਇਹਨੂੰ ਸੱਦਾ ਹੀ ਨਹੀਂ ਦਿੱਤਾ। ਜਵਾਈ ਭਾਈ ਨੂੰ ਤਾਂ ਜ਼ਰੂਰ ਬੁਲਾਈ ਦੇ। ਪਾਰਵਤੀ ਕਹਿੰਦੀ ਮੇਰੇ ਘਰ ਵਾਲੇ ਨੂੰ ਬੁਲਾ, ਆਪਣੇ ਬਾਪ ਨੂੰ। ਉਹ ਕਹਿੰਦਾ ਨਾ ਨਾ, ਰਹਿਣ ਦੇ ਉਹਨੂੰ, ਉਹਨੇ ਇੱਥੇ ਆ ਕੇ ਵੀ ਉਹੀ ਕੰਮ ਕਰ ਦੇਣਾ। ਕੁਛ ਸਤਨਾਮ, ਉਹ ਕਾਲ ਦਾ ਦੇਵਤਾ। ਦਰਅਸਲ ਗੱਲ ਸੀ ਵਿਚੋਂ ਹੋਰ, ਕਹਾਣੀ ਤਾਂ ਹੋਰ, ਕਿਉਂ ਨੀ ਸੀ ਬੁਲਾਇਆ? ਉਹ ਕਹਿੰਦਾ ਚੁੱਪੇ ਰਹੋ ਤੂੰ, ਲੋਕ ਤੈਨੂੰ ਤੇ ਮੈਨੂੰ ਕੀ ਕਹਿਣਗੇ। ਪਾਰਵਤੀ ਦੇ ਘਰ ਵਾਲਾ ਸਵਾਹ ਮਲੀ ਫਿਰਦਾ, ਅੱਜ ਕੇ ਆਖੋ ਸਤ ਗਲ ਵਿਚ ਸੱਪਾਂ ਦੀ ਮਾਲਾ ਪਾਈ ਫਿਰਦਾ, ਕੀ ਕਹਿਣਗੇ ਆ ਤੇਰਾ ਜਵਾਈ ਹੈ। ਗੱਲਾਂ ਤਾਂ ਐਸੀ ਵਿਚੋਂ, ਉਹ ਨਾ ਬੁਲਾਇਆ, ਇੰਨੇ ਗੁੱਸੇ ਵਿਚ ਆ ਗਈ ਪਾਰਵਤੀ। ਜਿਹੜਾ ਅਮਨ ਕੁੰਡ ਸੀ ਨਾ, ਮਚਰੇ ਅਮਨ ਕਰਨ ਨੂੰ ਜੱਗ ਵਿਚ, ਉਹਦੇ ਵਿਚ ਛਾਲ ਮਾਰਤੀ। ਜੇ ਤੂੰ ਮੇਰੇ ਪਤੀ ਨੂੰ ਨੀ ਬੁਲਾਉਂਦਾ, ਉਧਰ ਉਹਨੂੰ ਵੀ ਪਤਾ ਲੱਗ ਗਿਆ, ਅੰਤਰਜਾਮੀ ਨੱਠਿਆ ਵੀ ਘਰ ਵਾਲੀ ਤਾਂ ਗਈ, ਅੱਜ ਖੇ ਅਖੋ ਸਤਨਾਮ। ਉਹ ਅੱਧੀ ਕ ਸੜੀ ਨੂੰ ਇਹ ਕੱਢ ਲਿਆ ਵਿਚੋਂ, ਤੇ ਫਿਰ ਚੱਕੀ ਫਿਰਿਆ ਮੋਢੇ ਤੇ। ਦੇਖੋ ਮਾਇਆ ਦਾ ਛਾਲ ਜੋ ਅੱਜ ਬਚਨ ਆਏ, ਕੈਸਾ ਧੋਖਾ ਹੈ, ਆਪਾਂ ਕਿੱਥੇ ਬਚਾਂਗੇ। ਸੜਗੀ ਲਾਸ਼ ਗੰਧ, ਦੇਵਤੇ ਕੁਰਲਾਹਟ ਪਾਉਣ ਲੱਗ ਪਏ। ਫਿਰ ਵਿਸ਼ਨੂੰ ਭਗਵਾਨ ਜੀ ਨੇ ਸੁਦਰਸ਼ਨ ਚੱਕਰ ਛੱਡਿਆ, ਉਸ ਲਾਸ਼ ਨੂੰ ਕੱਟਿਆ। ਨੋਟ ਕਰਿਓ, ਜਿਹੜਾ ਜਿਹੜਾ ਅੰਗ ਉਹਦਾ ਜਿੱਥੇ ਜਿੱਥੇ ਗਿਰਿਆ, ਉਸੇ ਅੰਗ ਦੇ ਨਾਂ ਤੇ ਉਹਦਾ ਮੰਦਰ ਬਣਿਆ। ਆਖੋ ਸਤਨਾਮ। ਜਿੱਥੇ ਜਿੱਥੇ ਵੀ ਵੇਖੇ ਉਹਨਾਂ ਦੇ ਮੰਦਰ ਸਰੀਰ ਦੇ ਅੰਗਾਂ ਦੇ ਨਾਂ ਤੇ ਨੇ ਸਭ। ਜਿੱਥੇ ਜਿੱਥੇ ਉਹ ਕੱਟੇ ਅੰਗ ਗਿਰੇ, ਪੈਰ ਗਿਰੇ ਪੈਰਾਂ ਦੇ ਨਾਂ ਤੇ, ਹੱਥ ਗਿਰੇ ਹੱਥ, ਸਿਰ ਗਿਰੇ ਸਿਰ, ਨੈਣ ਗਿਰੇ ਨੈਣਾਂ ਦੇ ਨਾਂ ਤੇ, ਇੱਥੇ ਤੱਕ ਕਾਮ ਦਾ ਅੰਗ ਜਿੱਥੇ ਗਿਰਿਆ, ਅਸਾਮ ਦੇ ਵਿਚ ਕਾਮਖਿਆ ਦੇਵੀ ਦਾ ਮੰਦਰ, ਜਾ ਕੇ ਦਰਸ਼ਨ ਕਰਿਓ। ਜਿੱਥੇ ਨੌਵੇਂ ਪਾਤਸ਼ਾਹ ਗਏ, ਰਾਜਿਆਂ ਦੀ ਸੁਲਾਹ ਕਰਾਈਏ, ਅਸਾਮ ਵਿਚ ਬ੍ਰਹਮਪੁੱਤਰ ਨਦੀ ਦੇ ਕੰਢੇ ਤੇ ਕਾਮਖਿਆ। ਦੇਖੋ ਕਿੱਡਾ ਵੱਡਾ ਦੇਵਤਾ, ਉਹ ਵੀ ਮਾਇਆ ਨੇ ਛੱਡ ਲਿਆ। ਇਹਦਾ ਧੋਖਾ ਅਸੀਂ ਕਿੱਥੇ ਬਚਾਂਗੇ ਗੁਰਸਿੱਖ ਭਰਿਓ? ਪਰ ਬਚ ਸਕਦੇ ਹੋ, ਜਾਂ ਕੋ ਓਟ ਤੁਹਾਰੀ, ਤਾਂ ਕੋ ਧੋਖਾ, ਇਹਦਾ ਛਾਲ, ਇਹਦਾ ਫਰੇਬ ਨਹੀਂ ਤੇਰੇ ਨੇੜੇ ਆਊਗਾ, ਜੇ ਗੁਰੂ ਦੇ ਚਰਨਾਂ ਦੀ ਓਟ ਲੈ ਲਏਗਾ, ਆਸਰਾ ਲੈ ਲਏਗਾ। ਨਹੀਂ ਤਾਂ ਇੰਦਰ ਫਸ ਗਿਆ, ਦੇਖ ਲੋ ਮਾਇਆ ਵਿਚ, 33 ਕਰੋੜ ਦੇਵਤੇ ਦਾ ਰਾਜਾ। ਇਤਿਹਾਸ ਵਿਚ ਲਿਖਿਆ ਦੁਨੀਆਂ ਵਿਚ ਉਹਦੇ ਵਰਗੀ ਸੁੰਦਰ ਇਸਤਰੀ ਨਹੀਂ ਹੈ, ਉਹਦੇ ਵਰਗੀ ਸੁੰਦਰ ਪੁਰੀ ਨਹੀਂ ਹੈ। ਸਤ ਭਾਮਾ ਉਹਦੀ ਰਾਣੀ, ਸੱਚੀ ਉਹਦੀ ਰਾਣੀ ਜਿਹਨੂੰ ਸੱਚੀ ਕਹਿੰਦੇ ਨੇ, ਰੁਕਮਣੀ ਉਹਦੀ ਰਾਣੀ, ਪਾਰ ਜਾਤ ਰੁਖ ਕਾਮ ਧੇਨ ਗਊ ਚ ਸਰਵਾ ਘੋੜਾ ਸਫਟਕ ਮਣੀ, ਉਹਦੇ ਦਰਬਾਰ ਵਿਚ ਪਏ ਨੇ। ਫੇਰ ਮਾਇਆ ਦੇ ਛਲ ਤੋਂ ਨੀ ਬਚਿਆ, ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਿਸ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋਤਾਇਆ। ਫੇਰ ਵੀ ਪਰਾਏ ਦੇ ਘਰ ਵਿਕਾਰ ਕਰਨ ਖਾਤਰ ਗਿਆ, ਮਾਇਆ ਦਾ ਛਲ। ਬੜੇ ਬੜੇ ਰਿਸ਼ੀ ਮੁਨੀ ਗੁਰਸਿੱਖ ਪਿਆਰੇ ਧੁੰਦੂ ਰਿਕੀ ਹੋਏ ਨੇ, ਮੰਨੇ ਪ੍ਰਮੰਨੇ ਦਰਿਆ ਤੇ ਗਏ, ਬੇੜੀ ਸੀ। ਦੇਖੋ ਕੈਸੀ ਛਾਲ ਹੈ ਮਾਇਆ ਦਾ, ਜਿਹੜਾ ਮਲਾਸ ਸੀ ਉਹ ਰੋਟੀ ਖਾਂਦਾ ਸੀ, ਉਹਨੂੰ ਕਹਿੰਦਾ ਮੈਨੂੰ ਪਾਲ ਲੰਘਾ, ਕਹਿੰਦਾ ਮੈਂ ਭੋਜਨ ਸਕਦਾ। ਉਹਦੀ ਬੱਚੀ ਸੀ ਨੌਜਵਾਨ, ਉਹਦੀ ਕਹਿੰਦੀ ਚਲੋ ਜੀ ਮੈਂ ਲੰਘਾ ਕੇ ਆਉਣੀ ਤੁਹਾਨੂੰ। ਬੇੜੀ ਵਿਚ ਹੀ ਐਡਾ ਮੁਨੀ ਰਿਸ਼ੀ, ਮਨ ਵਿਚ ਵਿਕਾਰ ਆ ਗਿਆ ਲੜਕੀ ਨੂੰ ਦੇਖ ਕੇ, ਰੱਜ ਕੇ ਆਖੋ ਸਤ। ਕੋਈ ਦੇਖ ਨਾ ਲਵੇ, ਧੁੰਦੇ ਧੁੰਦ ਪਵਾ ਦਿੱਤੀ, ਧੁੰਦੂ ਰਿਸ਼ੀ ਨੇਰਾ ਕਰ ਦਿੱਤਾ, ਕੋਈ ਮੇਰੇ ਕੁਕਰਮ ਨੂੰ ਦੇਖੇ ਨਾ। ਵੇਖੋ ਇਹੋ ਜਿਹੇ ਧੋਖੇ, ਤੁਸੀਂ ਇੱਥੇ ਥੋੜੇ ਜਿਹੇ ਧੋਖਿਆਂ ਤੋਂ ਘਬਰਾ ਜਾਂਦੇ ਹੈ। ਮੇਰੇ ਫਲਾਣੇ ਨੇ $15,000 ਦੱਬ ਲਿਆ, ਮੇਰੀ ਹਿੱਸਾ ਪਤੀ ਤੀ, ਮੈਨੂੰ ਹਿਸਾਬ ਨਹੀਂ ਦਿੰਦਾ। ਇਹ ਤਾਂ ਮਾਈਨਰ ਚੀਜ਼ਾਂ ਨੇ। ਸਭ ਤੋਂ ਵੱਡਾ ਧੋਖਾ ਸੁਣੋ, ਅਗਲੀ ਧੁੱਖ, ਇਹ ਜੋ ਮਾਇਆ ਸਾਡੇ ਨਾਲ ਸਭ ਤੋਂ ਵੱਡਾ ਛਲ ਕਰ ਰਹੀ ਹੈ ਨਾ, ਉਹ ਹੈ ਵਾਹਿਗੁਰੂ ਨੂੰ ਯਾਦ ਨਹੀਂ ਰਹਿਣ ਦਿੰਦੀ। ਅੱਜ ਕੇ ਆਖੋ ਸਤਨਾਮ। ਤਿੰਨ ਗੁਣ ਇਹਦੇ ਲਿਖ ਰਹੇ ਨੇ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਵਿੱਚ। ਤਿੰਨ ਕੰਮ ਕਰਦੀ ਹੈ ਇਹ ਮਾਇਆ, ਨਹੀਂ ਤਾਂ ਪੜ੍ਹਦੇ ਹੋ ਤੁਸੀਂ। ਪਹਿਲਾ ਕੰਮ ਜਿੱਤ ਹਰ ਵਿਸਰੇ, ਬਸ ਪਹਿਲਾ ਕੰਮ ਇਹਨੇ ਰੱਬ ਨੂੰ ਭੁਲਾਉਣਾ। ਦੂਜਾ ਕੰਮ ਪਤਾ ਕੀ ਹੈ? ਮੋਹ ਉਪਜੇ, ਨਾ ਭੈਣ ਨਾ ਭਾਈ ਨਾ ਮਾਂ ਨਾ ਬਾਪ, ਇਹੀ ਪਿਆਰੀ ਲੱਗਦੀ ਹੈ, ਸਭ ਨੂੰ ਛੱਡ ਦਿੰਦਾ ਬੰਦਾ, ਐਸਾ ਮੋਹ ਪਾਉਂਦੀ ਹੈ। ਭਾਉ ਦੂਜੇ ਲਾਇਆ, ਇੱਕ ਹੋਰ ਕੰਮ ਕਰਦੀ ਹੈ, ਬਚ ਕੇ ਰਹੋ। 6 ਵਜੇ ਰਹਿ ਰਾਤ ਦੇ ਟਾਈਮ ਠੇਕੇ ਨੂੰ ਵੀ ਭੇਜ ਦਿੰਦੀ ਹੈ। ਅੱਜ ਕੇ ਆਖੋ ਸਤ। ਉਧਰ ਕਥਾ ਕੀਰਤਨ ਹੋ ਰਿਹਾ, ਉਧਰ ਨੰਗੇ ਨਾਚ ਦੇਖਣ ਜਾ ਰਿਹਾ ਸਿੱਖ, ਹੁਮਾਇਆ ਹੈ। ਇਹਨੂੰ ਰੋਟੀ ਦਾ ਹੀ ਫਿਕਰ ਹੈ, ਉਹ ਟਿਕਟਾਂ ਕਿੱਥੇ ਲਊਗਾ ਗਾਉਣ ਵਾਲੀਆਂ ਦੀਆਂ? ਉਹ ਤਾਂ ਆਊਗਾ, ਨਾਲੇ ਲੰਗਰ ਦੀ ਰੋਟੀ ਛਕੂ, ਨਾਲੇ ਕਰੇ ਰਾਜ ਦਾ ਪਾਠ ਸੁਣ। ਭਾਉ ਦੂਜੇ, ਵਾਹਿਗੁਰੂ ਦਾ ਪ੍ਰੇਮ ਛੱਡ ਕੇ, ਚੰਗੇ ਗੁਣਾਂ ਨੂੰ ਛੱਡ ਕੇ ਵਿਕਾਰਾਂ ਵਿਚ ਪਾ ਦਿੰਦੀ ਹੈ। ਐਡਾ ਵੱਡਾ ਛਲ, ਸਭ ਤੋਂ ਪਹਿਲਾਂ ਹਰ ਵਿਸਰੇ। ਮੈਂ ਇੱਕ ਪ੍ਰਮਾਣ ਦਿੰਦਾ ਆਪਣੇ ਘਰ ਦੇ ਜੀਵਨ ਦਾ ਤੁਹਾਡਾ। ਇਹ ਮੇਰੀਆਂ ਧੀਆਂ ਬੈਠੀਆਂ ਬੀਬੀਆਂ, ਕੋਈ ਐਸੀ ਭੈਣ, ਕੋਈ ਐਸੀ ਸਾਥਣ ਇਹਨਾਂ ਨੂੰ ਮਿਲੇ ਮਿਲਦੀਆਂ, ਜਿਹੜਾ ਐਸਾ ਪ੍ਰਪੰਚ ਰਚੇ ਮੇਰੀ ਧੀ ਭੈਣ ਦਾ, ਉਹਦੇ ਪਤੀ ਤੋਂ ਪਿਆਰ ਤੋੜ ਕੇ ਕਿਸੇ ਹੋਰ ਨਾਲ ਪਾ ਦੇਵੇ, ਇਹ ਤੋਂ ਵੱਡਾ ਛਲ ਕੀ ਹੋਵੇਗਾ? ਅੱਜ ਕੇ ਆਖੋ ਸਤ। ਹੋ ਰਹੀਆਂ ਨੇ ਗੱਲਾਂ, ਚੱਕ ਚੁਕਾ ਕੇ ਬਸ ਗਲਤ ਫਰੇਬ ਕਰਕੇ ਘਰ ਉਜਾੜ ਤੇ। ਇਹੀ ਮਾਇਆ ਦਾ ਗੁਣ, ਇੱਕ ਵਾਹਿਗੁਰੂ ਪਤੀ ਤੋਂ ਤੈਨੂੰ ਜੀਵ ਰੂਪ ਇਸਤਰੀ ਨੂੰ ਤੋੜ ਕੇ ਪਰਾਇਆਂ ਦੇ ਨਾਲ ਜੋੜਤਾ। ਬਿਨ ਸਿਮਰਨ ਉਹਨੂੰ ਭੁੱਲ ਕੇ, ਜੋ ਜੀਵਨ ਬਲਨਾ ਬਲਨਾ ਨਾਮ ਗੁਜ਼ਾਰਨਾ, ਜ਼ਿੰਦਗੀ ਕੱਟਣੀ ਬਲਨਾ, ਕੈਸਾ ਹੈ ਉਹ ਜੀਵਨ? ਸਰਪ ਜੈਸੇ ਅਰਜਾਰੀ, ਅਰਜਾਰੀ ਕਹੀਏ ਆਰਜਾ ਉਮਰ। ਇਹ ਮਾਇਆ ਐਸਾ ਛਲ ਕਰੇਗੀ, ਵਾਹਿਗੁਰੂ ਨੂੰ ਭੁਲਾਤਾ, ਬਿਨ ਸਿਮਰਨ ਭੁੱਲ ਗਿਆ, ਫਿਰ ਤੇਰਾ ਜੀਵਨ ਕੈਸਾ ਹੈ? ਜਿਵੇਂ ਸੱਪ ਜੀਉ ਰਿਹਾ ਹੈ। ਅੱਜ ਕੇ ਆਖੋ ਸਤ। ਸਰਪ ਜੈਸੇ, ਤੂੰ ਵੀ ਆਪਣੀ ਉਮਰ ਆਰ ਜਾ ਰਹੀ, ਆਰ ਜਾ ਸੱਪ ਮੰਗ ਕੱਢ ਰਹੇ ਨੂੰ, ਸਮਝੋਗੇ ਸੱਪ ਕਿਵੇਂ ਕੱਢਦਾ? ਉਹਨੇ ਸਾਰੀ ਜ਼ਿੰਦਗੀ ਤਿੰਨ ਕੰਮ ਕਰਨੇ ਹੈ ਸੱਪ ਨੇ। ਇੱਕ ਤਾਂ ਸਾਰੀ ਜ਼ਿੰਦਗੀ ਜ਼ਹਿਰੇ ਪੈਦਾ ਕਰਨੀ ਹੈ, ਦੁੱਧ ਵੀ ਪਿਲਾ ਦੋ ਆਟਾ ਵੀ ਖਿਲਾ ਦੋ, ਅੰਦਰ ਜ਼ਹਿਰ ਪੈਦਾ ਹੋਊਗੀ ਸਾਰੀ ਜ਼ਿੰਦਗੀ। ਦੂਜਾ ਰਸਤਾ ਰੋਕੂਗਾ, ਕਿਸੇ ਦੇ ਰਾਹ ਵਿੱਚ ਰੁਕਾਵਟ ਪਾਊਗਾ, ਪਤਾ ਹੋਵੇ ਨਾ ਇੱਧਰ ਰਸਤੇ ਚ ਰਹਿੰਦਾ ਅਗਲਾ ਜਾਂਦਾ ਹੀ ਨਹੀਂ। ਅੱਜ ਕੇ ਆਖੋ ਸਤ। ਤੀਜਾ, ਪਰਾਏ ਧਨ ਦਾ ਮਾਲਕ ਬਣੇਗਾ, ਜਿੱਥੇ ਪੁਰਾਣੇ ਸੱਪ ਰਹਿੰਦੇ ਨੇ ਸਭ ਤੁਹਾਨੂੰ ਸਿਆਣੇ ਨੂੰ ਪਤਾ, ਉੱਥੇ ਦੱਬਿਆ ਹੋਇਆ ਖਜ਼ਾਨਾ ਹੁੰਦਾ ਹੈ ਹੇਠ। ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲੇ ਹੋ ਤਰੇ। ਅਖੀਰ ਸਮੇਂ ਮਾਇਆ ਯਾਦ ਆ ਗਈ ਸੱਪ ਦੀ ਜੋਨੀ, ਫਿਰ ਜਿੱਥੇ ਕਿਸੇ ਦਾ ਦੱਬਿਆ ਨਾ ਉੱਥੇ ਖੱਡ ਪਾ ਕੇ ਉਹਨੂੰ ਦੇਖ ਕੇ ਹੀ ਖੁਸ਼ੀ ਹੋ ਜਾਂਦੇ, ਪਰਾਏ ਧਨ ਦੀ ਉਹ ਰਾਖੀ ਕਰੀ ਜਾਂਦੇ। ਇਹ ਤਿੰਨ ਗੁਣ ਵੇਖਿਓ, ਮੈਂ ਤੁਹਾਨੂੰ ਕਹਿ ਨਹੀਂ ਸਕਦਾ, ਮੈਂ ਵੀ ਵਿੱਚੇ ਥੋੜੇ ਜਿਹਾ ਥਰਮਾਮੀਟਰ ਲਾਇਆ ਵੀ ਆਪਣੇ ਵਿੱਚ ਤਾਂ ਨਹੀਂ ਹੈਗੇ। ਵਾਹਿਗੁਰੂ ਨੂੰ ਭੁੱਲ ਕੇ ਜਿਹੜਾ ਬੰਦਾ ਹੈ ਸਾਰੀ ਜ਼ਿੰਦਗੀ ਜ਼ਹਿਰਾਂ ਹੀ ਪੈਦਾ ਕਰੂਗਾ, ਰਜ ਕੇ ਆਖੋ ਸਪਨਾ, ਬਿਖ ਪੈਦਾ ਕਰੂਗਾ, ਉਹ ਬਿਖ ਖੱਟੇ ਬਿਖ ਖਾਏ। ਕੀ ਵਾਹਿਗੁਰੂ ਨੂੰ ਭੁੱਲਿਆ ਹੋਇਆ ਮਿੱਠਾ ਬੋਲੂਗਾ, ਅੱਖਾਂ ਨਾਲ ਕਿਸੇ ਨੂੰ ਠੀਕ ਦੇਖੂਗਾ? ਤੁਸੀਂ ਤਾਂ ਆਏ ਹੋ, ਮੈਂ ਵੀ ਆਏ, ਗੁਰੂ ਕੀ ਗੋਲਕ ਦਿਖਦੀ ਹੈ ਆਪਣੀ ਅੱਖਾਂ ਨੂੰ, ਤਿਲ ਫੁੱਲ ਪਾਇਆ ਨਾ ਜਿਹੜਾ ਵਾਹਿਗੁਰੂ ਤੋਂ ਭੁੱਲਿਆ, ਉਹਨੇ ਗੋਲਕ ਨੀ ਵੇਖਣੀ, ਉਹ ਆਉਂਦਾ ਹੀ ਦੇਖੂਗਾ ਜਿੰਦਾ ਕਿਹੜੀ ਕੰਪਨੀ ਦਾ ਲੱਗਿਆ। ਖੋਸਾ ਇਹ ਭਾਰੀ ਕਿੰਨੀ ਕਹਿ, ਦੋ ਤੇ ਚੱਕ ਹੋਊਗੀ ਕਿ ਤਿੰਨ ਤੋਂ ਚੱਕ ਹੋਊਗੀ? ਵਾਹਿਗੁਰੂ ਤੋਂ ਭੁੱਲਿਆ ਬੰਦਾ, ਉਹਦੀ ਅੱਖਾਂ ਵਿੱਚ ਜ਼ਹਿਰ, ਉਹਦੀ ਜ਼ਬਾਨ ਵਿੱਚ ਜ਼ਹਿਰ, ਉਹ ਅੱਖਾਂ ਕੰਨਾਂ ਵਿੱਚ ਅੰਮ੍ਰਿਤ ਨਹੀਂ, ਬਾਣੀ ਨਹੀਂ ਪੈਣ ਦਊਗਾ, ਗੰਧ ਮੰਦ ਦੇ ਬੋਲ ਸੁਣੂਗਾ, ਉਹਦੀ ਚਮੜੀ ਵੀ ਗੰਧ। ਸੱਪ ਦਾ ਇਹੀ ਕੰਮ ਹੈ, ਪਰਾਏ ਧਨ ਨੂੰ ਲੋਚੂਗਾ, ਜ਼ਹਿਰ ਪੈਦਾ ਕਰੂਗਾ, ਪਰਾਏ ਧਨ ਨੂੰ ਲੋਚੂਗਾ ਤੇ ਚੰਗੇ ਰਸਤੇ ਤੇ ਚੱਲਣ ਵਾਲਿਆਂ ਦਾ ਰਾਹ ਰੋਕੂਗਾ। ਅੱਗੇ ਰਹਿੰਦੇ ਹੁੰਦੇ ਸੀ ਆਪਣੇ ਪਿੰਡਾਂ ਚ, ਹੰਕਾਰੀ ਸੱਪ ਪੁਰਾਣੇ, ਉਧਰ ਕੋਈ ਜਾਂਦਾ ਹੀ ਨਹੀਂ ਸੀ। ਤਿੰਨ ਗੋਣੇ ਬੰਦਾ ਕਰਦੇ ਫਿਰ ਰੱਬ ਨੂੰ ਭੁੱਲ ਕੇ, ਸਾਰੀ ਜ਼ਿੰਦਗੀ ਵਿਸ਼ੇ ਵਿਕਾਰਾਂ ਦੀ ਜ਼ਹਿਰ ਇਕੱਠੀ ਕਰੂਗਾ। ਨੰਬਰ ਦੋ, ਸ਼ੁਭ ਕਰਮ ਮਾਰਗ ਤੇ ਚੱਲਣ ਵਾਲਿਆਂ ਦਾ ਰਸਤਾ ਰੋਕੂਗਾ। ਨੰਬਰ ਤਿੰਨ, ਪਰਾਏ ਧਨ ਦਾ ਮਾਲਕ ਬਣ ਨੂੰ ਫਿਰੂਗਾ। ਮਰਜ ਕਹਿੰਦੇ ਜੇ ਤੈਨੂੰ ਰੱਬ ਭੁੱਲ ਗਿਆ, ਤੂੰ ਮਾਇਆ ਦੇ ਧੋਖੇ ਵਿੱਚ ਆ ਗਿਆ, ਸਰਪ ਜੈਸੇ ਜਿਵੇਂ ਸੱਪ ਜੀਉ ਰਿਹਾ ਇਸ ਤਰ੍ਹਾਂ ਹੀ ਤੂੰ ਉਮਰ ਕੱਟ ਰਿਹਾ। ਸੱਪ ਦਾ ਪ੍ਰਮਾਣ ਕੀ ਹੁੰਦਾ ਤੈ? ਸੱਪ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਧਰਤੀ ਤੇ ਰਹਿਣ ਵਾਲਾ ਸੱਪ, ਆਕਾਸ਼ ਵਿਚ ਉੱਡਣ ਵਾਲਾ ਕਾਂ, ਇਹਨਾਂ ਦੀ ਉਮਰ ਸਭ ਤੋਂ ਵੱਡੀ ਲਿਖੀ ਹੈ। ਇਹ 84 ਲੱਖ ਜੂਨ ਵਿੱਚੋਂ ਮਨੁੱਖ ਵੱਡਾ ਲਿਖਿਆ, ਕਹਿੰਦੇ ਬਣਿਆ ਫਿਰ ਵੱਡਾ। ਉਹ ਸੱਪ ਵਾਂਗ ਸਾਰੀ ਜ਼ਿੰਦਗੀ ਜ਼ਹਿਰਾਂ ਹੀ ਪੈਦਾ ਕਰੇਗਾ। ਆਖੋ ਸੱਪ, ਬਹੁਤ ਕੁਝ ਪਿਆ ਬਾਣੀ ਵਿਚ ਸਾਡੇ ਖਾਤਰ। ਜੇ ਮਾਇਆ ਦੇ ਛਲ ਵਿਚ ਤੂੰ ਫਸ ਗਿਆ, ਕੀ ਕਰੂਗੀ? ਰੱਬ ਨੂੰ ਭੁਲਾਊਗੀ, ਫਿਰ ਜੀਵਨ ਏਦਾਂ ਕੱਟੇਗਾ ਜਿਵੇਂ ਸੱਪ ਕੱਟ ਰਿਹਾ, ਤੇ ਤੇਰੇ ਤੇ ਸੱਪ ਦੇ ਜੀਵਨ ਵਿਚ ਕੋਈ ਫਰਕ ਨਹੀਂ ਹੈ। ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ, ਅੰਤ ਚੱਲੇ ਗੋ ਹਾਰੀ। ਸਰਪੰਚ, MLA, ਵਜ਼ੀਰ ਬਣ ਜਾਣਾ ਤਾਂ ਗੱਲਾਂ ਹੀ ਬਹੁਤ ਛੋਟੀਆਂ। ਮਰਦ ਕਹਿੰਦੇ ਜੇ 9 ਖੰਡਾਂ ਦਾ ਰਾਜ ਵੀ ਤੈਨੂੰ ਮਿਲ ਜਾਵੇ, ਜੋਗ੍ਰਫੀ ਵਾਲਿਆਂ ਨੇ ਧਰਤੀ ਨੂੰ 9 ਹਿੱਸਿਆਂ ਵਿਚ ਵੰਡਿਆ, ਉਹਨੂੰ ਕਹਿੰਦੇ 9 ਖੰਡ। ਬਹੁਤ ਵਾਰ 9 ਖੰਡਾਂ ਦਾ ਜ਼ਿਕਰ ਹੈ, ਉਹਦੇ ਵਿਚੋਂ ਭਾਰਤ ਖੰਡ ਹੈ ਇੱਕ। ਨਵਾਂ ਖੰਡਾਂ ਵਿਚ ਜਾਣੀਏ ਨਾਲ ਚੱਲੇ ਸਭ ਕੋਏ, ਭਾਵ ਸਾਰੀ ਧਰਤੀ ਦਾ, ਸਾਰੀ ਧਰਤੀ ਦਾ ਵੀ ਤੈਨੂੰ ਰਾਜ ਮਿਲ ਜਾਵੇ। ਜੇ ਤੇਰੇ ਵਿਚ ਔਗੁਣ ਸੱਪ ਵਾਲੇ ਨੇ ਤੈਨੂੰ ਰੱਬ ਭੁੱਲਿਆ, ਅੰਤ ਨੂੰ ਜ਼ਿੰਦਗੀ ਦੀ ਬਾਜੀ ਹਾਰ ਕਹੀ ਜਾਵੇਗਾ। ਆਖੋ ਸੱਤ, ਅੰਤ ਚੱਲੇ ਗੋ, ਚੱਲੇ ਜੁਆਰੀ ਦੋਏ ਹੱਥ ਚਹਾੜ। ਨੌ ਖੰਡ ਦਾ ਰਾਜ ਪ੍ਰਿਥਵੀ ਦਾ। ਪਰ ਜੇ ਆ ਉਗਣ ਵਾਹਿਗੁਰੂ ਨੂੰ ਭੁੱਲ ਗਿਆ ਤੂੰ, ਬਸ ਫੇਰ ਅੰਤ ਨੂੰ ਹਾਰ ਕੇ ਜਾਵੇਂਗਾ, ਜਿੱਤਣਾ ਨਹੀਂ। ਪਰ ਹੁਣ ਸਿੱਖਾਂ ਨੇ ਬੇਨਤੀ ਕੀਤੀ ਬਾਬਾ ਬੁੱਢਾ ਜੀ ਆਦਿਕ ਨੇ, ਮਹਾਰਾਜ ਇਸ ਦੇ ਛੜਨ ਤੋਂ ਬਚਣ ਖਾਤਰ ਤੁਸੀਂ ਸਿਮਰਨ ਦੀ ਗੱਲ ਕੀਤੀ ਹੈ, ਗੁਰੂ ਦੇ ਚਰਨਾਂ ਦੇ ਓਟ ਦੀ ਗੱਲ ਕੀਤੀ ਹੈ, ਇਹ ਮਿਲੂਗੀ ਕਿਵੇਂ, ਇਹ ਕਿੱਥੋਂ ਪ੍ਰਾਪਤ ਹੋਊਗੀ? ਗੁਣ ਨਿਦਾਨ ਗੁਣ ਤਿੰਨ ਹੀ ਗਾਏ, ਗੁਣ ਗਾਉਣੇ ਵੀ ਦੱਸੇ ਐ ਤੇ ਇਹ ਵੀ ਦੱਸਤਾ ਕਿਹਦੇ ਗਾਉਣੇ ਐ। ਗੁਣ ਤਾਂ ਆਪਾਂ ਗਾਉਂਦੇ ਹੀ ਫਿਰਦੇ ਹਾਂ 24 ਘੰਟੇ, ਜੇ ਕਿਸੇ ਦੇ ਨੀ ਗਾਏਂਗੇ ਆਪਣੇ ਤਾਂ ਗਾਉਂਦੇ ਹੀ ਰਹਿੰਦਾ। ਗੁਣਾਂ ਦਾ ਨਿਦਾਨ ਖਜ਼ਾਨਾ, ਜਿੱਥੋਂ ਗੁਣ ਮਿਲਣੇ ਐ ਖਜ਼ਾਨੇ ਚੋਂ ਸਮੁੰਦਰ, ਉਹ ਹੈ ਵਾਹਿਗੁਰੂ। ਉਹਦੇ ਗੁਣ ਕੌਣ ਗਾਉਂਦਾ? ਜਾਂ ਕੋ ਕਿਰਪਾ ਤਾਰੀ। ਇੱਥੇ ਖੜ ਜਾ ਸਿੱਖਾ, ਜੇ ਕੁਝ ਲੈਣਾ ਸਭ ਕੁਝ ਕਹਿ ਕੇ ਕਹਿ ਦੇ ਗੁਰ ਪ੍ਰਸਾਦ, ਆਖੋ ਸਤ ਤੇਰੀ ਕਿਰਪਾ ਤੇ ਬਿਨਾ ਨਹੀਂ, ਤੇਰੀ ਕਿਰਪਾ ਚਾਹੀ। ਇੱਕ ਜ਼ਿਆਦੇ ਸੰਤ ਧਾਰਨਾ ਪੜ੍ਹਦੇ ਹੈ, ਥੋੜੀ ਆਦ ਵੀ ਹੋਣੀ ਹੈ। ਜੇ ਕੋਈ ਬਚਨ ਕਮਾਵੇ ਸੰਤਨ ਕਾ ਗੁਰਪ੍ਰਸਾਦੀ ਧਰੀਏ, ਸਾਡੇ ਮਤਲਬ ਦੀ ਧਾਰਨਾ ਨਾ ਕਿ ਸੰਤਾਂ ਦਾ ਬਚਨ ਮੰਨੋ ਤਰ ਜਾਓਗੇ, ਤਾਂ ਵਿੱਚ ਪੜ੍ਹੋ ਤਾਂ ਸਹੀ ਕੀ ਲਿਖਿਆ, ਗੁਰਪ੍ਰਸਾਦੀ। ਬਹੁਤ ਗੰਭੀਰ ਅਰਥ ਨੇ। ਨੰਬਰ ਇੱਕ, ਗੁਰੂ ਦੀ ਕਿਰਪਾ ਤੋਂ ਬਿਨਾਂ ਤੈਥੋਂ ਬਚਨ ਮੰਨਿਆ ਨਹੀਂ ਜਾਣਾ। ਬਹੁਤ ਔਖਾ ਹੈ ਪ੍ਰੇਮੀਓ ਬਾਣੀ ਨੂੰ ਸਮਝਣਾ। ਇੱਕ ਹੋਰ ਗੱਲ ਕਹਾਂ, ਜੇ ਤੁਸੀਂ ਐਗਰੀ ਕਰੋ, ਸਮਝਣਾ ਔਖਾ ਹੈ, ਸਮਝਾਉਣਾ ਦੂਜੇ ਨੂੰ ਬੜਾ ਸਿਖਾਲਾ ਹੈ। ਅੱਜ ਕੇ ਰੱਖੋ ਸਾਥ, ਉਹ ਤਾਂ ਮੇਰੇ ਵਰਗੇ ਪਤਾ ਨੀ ਕਿੰਨੇ ਸਮਝਾਉਂਦੇ ਫਿਰਦੇ। ਦੂਜੇ ਨੂੰ ਕਹਿ ਦੇਣਾ ਬਹੁਤ ਸਿਖਾਲਾ ਹੈ, ਇਸ ਬਾਣੀ ਨੂੰ ਖੁਦ ਸਮਝਣਾ ਤਾਂ ਮੌਤ ਹੈ, ਮਰਨਾ ਹੈ। ਪਹਿਲਾਂ ਮਰਨ ਕਬੂਲ ਕਰ ਜੇ ਇਹਨੂੰ ਸਮਝਣਾ। ਜਿੱਦਣ ਤੂੰ ਸਮਝ ਗਏ ਤੇਰਾ ਰਹਿਣਾ ਹੀ ਕੱਖ ਨਹੀਂ। ਦੇਖੋ ਕਿੰਨਾ ਅਕਵਟ ਸ਼ਬਦ ਲੱਗੂਗਾ ਤੁਹਾਨੂੰ, ਤੇਰਾ ਸਤਿਆ ਨਾਸ਼। ਕਿਉਂ? ਤੈਂ ਜਿਉਂਦੇ ਨਹੀਂ ਮਰ ਜਾਣਾ। ਅੱਜ ਕੇ ਆਖੋ ਸਤ, ਜੀਵਨ ਮੁਕਤ ਤੂੰ ਮਰ ਗਿਆ, ਬਸ ਮੈਂ ਰਹੀ ਉਹ ਨੀ, ਨਾ ਘਰ ਮੇਰਾ, ਨਾ ਬੱਚੇ ਮੇਰੇ, ਨਾ ਜ਼ਮੀਨ ਮੇਰੀ, ਜੋ ਕੁਛ ਹੈ ਸੋ ਤੇਰਾ। ਫਿਰ ਕਿੱਥੇ ਰਹਿ ਗਿਆ ਤੂੰ? ਇੱਥੇ ਕੋਈ ਆਵੇ ਤੇ ਬਾਣੀ ਨੂੰ ਸਮਝੇ। ਸਮਝਾਉਣ ਵਾਲੇ ਮੇਰੇ ਵਰਗੇ ਬਹੁਤ, ਟੀਕੇ ਕਰਤੇ ਗਿਆਨੀਆਂ ਨੇ ਉੱਥੇ ਕਮਰੇ ਚ ਬੈਠ ਕੇ ਪੜ੍ਹ ਲਏ ਤੇ ਤੁਹਾਨੂੰ ਸੁਣਾ ਤਾ। ਗੁਰਮੁਖ ਪਿਆਰੇ ਹੋ, ਗੁਰੂ ਦੀ ਕਿਰਪਾ ਬਿਨਾ ਤੈਥੋਂ ਮਹਾਂਪੁਰਸ਼ ਦਾ ਬਚਨ ਨਹੀਂ ਮਨ ਹੋਣਾ। ਇਹਨੂੰ 12 ਮਾਹ ਚ ਪੜ੍ਹਨਾ ਤੁਸੀਂ ਇਸੇ ਚੀਜ਼ ਨੂੰ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਦੇਖੋ ਇਹੀ ਟੌਪਿਕ ਹੈ ਉਸ ਤੁਕ ਵਿਚ ਵੀ, ਰੱਬ ਦੇ ਪਿਆਰੇ ਰੱਬ ਨੂੰ ਮਿਲਾਉਣ ਵਿਚ ਸਹਾਇਤਾ ਦੇਣਗੇ। ਸੰਤ ਸਹਾਈ ਰਾਮ ਕੇ, ਜਿਹੜਾ ਕੋਈ ਕੰਮ ਜਾਣਦਾ ਹੁੰਦਾ ਦੂਏ ਨੂੰ ਵੀ ਦੱਸ ਦਿੰਦਾ ਐ ਕਰ ਲੈ। ਪਰ ਅਗਲੀ ਤੋਂ ਕੀ ਕਹਿ ਰਹੀ ਹੈ, ਮਾਂ ਰੱਬ ਦੇ ਪਿਆਰੇ ਮਹਾਂਪੁਰਖ ਤੈਨੂੰ ਰੱਬ ਮਿਲਾਉਣ ਵਿਚ ਸਹਾਇਤਾ ਦੇਣਗੇ। ਪਰ ਮਹਾਂਪੁਰਖ ਤਾਂ ਮਿਲੂਗਾ ਜੇ ਰੱਬ ਦੀ ਕਿਰਪਾ ਹੋਊਗੀ। ਆਖੋ ਸਤਨਾਮ, ਦੇਖੋ ਕੈਸੇ ਬਚਨ, ਕਰ ਕਿਰਪਾ। ਜੇ ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਕੋਈ ਰੱਬ ਦਾ ਪਿਆਰਾ ਮਿਲੇ, ਨਹੀਂ ਕਿੱਥੇ ਤੁਰੇ ਫਿਰਦੇ ਨੇ। ਜੇ ਕੋਈ ਬਚਨ ਕਮਾਵੇ ਸੰਤਨ ਕਾ, ਕੌਣ ਕਮਾਊਗਾ ਗੁਰਪ੍ਰਸਾਦੀ? ਇਹ ਗੁਰਪ੍ਰਸਾਦ ਦੋ ਵਾਰ ਲੱਗਣਾ ਅਰਥਾਂ ਵਿਚ, ਇੱਕ ਵਾਰ ਨੀ, ਗੁਰੂ ਦੀ ਕਿਰਪਾ ਤੇ ਬਿਨਾ। ਉਹ ਸੰਤਾਂ ਦੀ ਤਾਂ ਗੱਲ ਛੱਡੋ, ਤੇ ਇੱਥੇ ਤਾਂ ਬਾਪ ਦਾ ਕਹਿਣਾ ਨੀ ਮਨ ਹੁੰਦਾ, ਕਹੇ ਆਖੋ ਸਤਨਾਮ। ਗੁਰੂ ਦਾ ਕਹਿਣਾ ਤਾਂ ਬਹੁਤ ਵੱਡੀ ਗੱਲ ਹੈ, ਉਹ ਤੇ ਇਮਤਿਹਾਨ ਹੈ, ਇਗਜ਼ਾਮ ਹੈ। ਗੁਰੂ ਦੀ ਕਿਰਪਾ ਹੋਵੇ ਤੂੰ ਬਚਨ ਮੰਨ ਲਵੇ, ਬਚਨ ਮੰਨੇ ਤੇ ਬਾਅਦ ਫੇਰ ਗੁਰੂ ਦੀ ਕਿਰਪਾ ਹੈ। ਪਹਿਲਾਂ ਉਹਦੀ ਕਿਰਪਾ ਨਾਲ ਬਚਨ ਮੰਨੇਗਾ, ਜੇ ਤੂੰ ਮੰਨ ਲਵੇ ਫੇਰ ਵੀ ਗੁਰਪ੍ਰਸਾਦੀ ਤਰੀਏ, ਤਰੇਗਾ ਫੇਰ ਵੀ ਤਾਂ ਜੇ ਗੁਰੂ ਦੀ ਕਿਰਪਾ ਹੋਊਗੀ। ਅੱਜ ਕੇ ਆਖੋ ਸਤਨਾਮ। ਦੋਹਾਂ ਵਿੱਚ ਇਹਨੂੰ ਮੋਟੀ ਪੰਜਾਬੀ ਚ ਸੁਣਨੇ, ਗੁਰੂ ਦੀ ਕਿਰਪਾ ਬਿਨਾਂ ਚੰਗਾ ਕੰਮ ਹੋਣਾ ਨੀ, ਜੇ ਤੂੰ ਕਰ ਵੀ ਲਵੇਂ ਗੁਰੂ ਦੀ ਕਿਰਪਾ ਬਿਨਾਂ ਉਹਦਾ ਫਲ ਨੀ ਮਿਲਣਾ, ਮੰਜ਼ਿਲ ਨੀ ਆਵੇਗੀ। ਹੋਰ ਤੀਆ ਪ੍ਰਮਾਣ ਲਾਓ, ਗੁਰੂ ਦੀ ਕਿਰਪਾ ਬਿਨਾਂ ਚੰਗੀ ਗੱਡੀ ਨੀ ਮਿਲਣੀ, ਕਿਰਪਾ ਉਹਦੀ। ਜੇ ਮਿਲ ਵੀ ਜਾਵੇ ਕਿੰਨੀ ਚੰਗੀ ਖਰੀਦ ਲਈ, ਗੁਰੂ ਦੀ ਕਿਰਪਾ ਤੇ ਬਿਨਾਂ ਮੰਜ਼ਿਲ ਤੇ ਨੀ ਜਾ ਸਕੇਗਾ। ਅੱਜ ਕੇ ਆਖੋ ਸਤਨਾਮ। ਰਸਤੇ ਚ ਗੜਬੜ ਹੋ ਜਾਊਗੀ। ਕੌਣ ਗੁਣ ਗਾਉਂਦੇ, ਕੌਣ ਮਾਇਆ ਦੇ ਛਲ ਤੋਂ ਬਚਦੇ, ਜਾਂ ਕੋ ਕਿਰਪਾ ਧਾਰੀ। ਇਸੇ ਕਰਕੇ ਸਭ ਕੁਝ ਕਰਕੇ ਸਿੱਖ ਨੇ ਅਰਦਾਸ ਕਰਨੀ ਹੈ, ਤੇਰੀ ਮਿਹਰ ਚਾਹੀਦੀ ਹੈ, ਤੇਰੀ ਬਖਸ਼ਿਸ਼ ਚਾਹੀਦੀ ਹੈ। ਜਿਨ੍ਹਾਂ ਨੇ ਗੱਲ ਕਰ ਲਈ ਬਖਸ਼ਿਸ਼ ਹੋ ਗਈ, ਸੋ ਸੁਖੀਆ ਧਨ ਉਸ ਜਨਮਾ ਮਿਲਾਇਓ। ਹੁਣ ਜਰਾ ਤੁਕ ਬਾਹਰ ਹਜ਼ਾਰਾਂ ਲੋਕ ਸੁਣਦੇ ਨੇ, ਇੱਥੇ ਲਿਖਿਆ ਸੋ ਸੁਖੀਆ, ਪਹਿਲੀ ਤੁਕ ਵਿੱਚ ਲਿਖਿਆ ਸਦਾ ਖੁਆਰੀ। ਅੱਜ ਕੇ ਆਖੋ ਸਤ। ਦੇਖੋ ਸਮਝੋ ਬਾਣੀ, ਹਰ ਬਿਸਰਤ ਸਦਾ ਖੁਆਰੀ, ਤੇ ਜੇ ਯਾਦ ਆ ਗਿਆ ਸੋ ਸੁਖੀਆ। ਸੁਖੀਆ ਹੀ ਨੀ ਫੇਰ ਮੇਰੇ ਧੰਨ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਵੀ ਉਹਨੂੰ ਧੰਨ ਕਹਿਣਾ। ਸੋ ਸੁਖੀਆ ਧੰਨ ਉਸ ਜਨਮਾ, ਉਹਦਾ ਜਨਮ ਤੇ ਧੰਨ ਹੈ। ਸੋ ਸੁਖੀਆ ਧੰਨ ਉਸ ਜਨਮਾ, ਫਿਰ ਧੰਨੇ ਨੀ ਕਿਹਾ। ਗੁਰੂ ਨਾਨਕ ਸਾਹਿਬ ਨੂੰ ਸਾਖੀ ਬਣਾ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਵੀ ਉਹ ਤੋਂ ਬਲਿਹਾਰ ਜਨ। ਨਾਨਕ ਤਿਸ ਬਲਿਹਾਰੀ, ਕਿੱਡੀ ਪਦਵੀ ਦਿੰਦੇ ਨੇ, ਤੇ ਜਿਹਨੂੰ ਵਿਸਰ ਗਏ ਉਹਨੂੰ ਸਦਾ ਹੀ ਬੇਇੱਜ਼ਤੀ, ਸਦਾ ਹੀ ਖੁਆਰੀ, ਸਦਾ ਹੀ ਦੁੱਖ। ਉਹ ਹੈ ਤਾਂ ਤੁਹਾਡੇ ਸਾਹਮਣੇ ਹੀ ਗੱਲਾਂ, ਉਹ ਪਰ ਆਪਾਂ ਉਹਨਾਂ ਵਿੱਚ ਸ਼ਾਮਲ ਹੈ, ਜਿਸ ਕਰਕੇ ਉਹਨਾਂ ਨੂੰ ਆਪਾਂ ਪ੍ਰਗਟ ਨਹੀਂ ਕਰਦੇ। ਜਿਨ੍ਹਾਂ ਨੂੰ ਬਹੁਤੀ ਮਾਇਆ ਮਿਲ ਗਈ, ਕੀ ਟਿਕਾਓ ਹੈਗਾ? ਥੋੜੇ ਆਏ ਨਾਲੋਂ ਜ਼ਿਆਦਾ ਖੁਆਰ ਨੇ ਹੋ ਲਓ। ਜਿਹੜਾ ਮੰਗ ਕੇ ਰੋਟੀ ਖਾਂਦਾ ਨਾ, ਸੜਕ ਤੇ ਹੀ ਪਿਆ, ਫੁੱਟਪਾਥ ਤੇ ਹੀ, ਰਜਾਈ ਕੰਬਲ ਵੀ ਨਹੀਂ ਹੈਗਾ, ਰੋਟੀ ਖਾਂਦੇ ਨੂੰ ਹੀ ਨੀਂਦ ਆ ਜਾਣੀ ਹੈ। ਜਿਨ੍ਹਾਂ ਕੋਲ ਬਹੁਤੀ ਹੁੰਦੀ ਹੈ, ਨੀਂਦ ਲਿਆਉਣ ਨੂੰ ਵੀ ਟੀਕੇ ਲਾਉਣੇ ਪੈਂਦੇ ਹੈ। ਖੁਸ਼ ਤਾਂ ਹੀ ਕਹਿਤਾ ਨਵਖੰਡਨ ਕੋ ਰਾਜ ਕਮਾਵੇ, ਬਣ ਜਾ ਪ੍ਰਿਥਵੀ ਦਾ ਰਾਜਾ। ਖੁਆਰ ਹੋਣ ਤੇ ਨਹੀਂ ਹਟੇਗਾ, ਖੁਆਰੀ ਨਹੀਂ ਹਟੇਗੀ, ਪਰ ਜੇ ਕਿਤੇ ਉਹਦੀ ਕਿਰਪਾ ਹੋ ਜਾਵੇ, ਤੂੰ ਵਾਹਿਗੁਰੂ ਦੇ ਗੁਣ ਗਾ ਲਵੇਂ, ਉਹਦੇ ਚਰਨਾਂ ਦੀ ਓਟ ਲੈ ਲਵੇ, ਸੁਖੀਆ ਧੰਨ ਉਸ ਜਨਮ। ਗੁਰੂ ਅਰਜਨ ਕਹਿੰਦੇ ਮੈਂ ਵੀ ਉਹ ਤੋਂ ਬਲਿਹਾਰ ਜਨ। ਇਸ ਸ਼ਬਦ ਤੋਂ ਆਪਾਂ ਕੀ ਲੈਣਾ ਭਾਈ? ਇਹ ਮਾਇਆ ਛਲ ਹੈ, ਫਰੇਬ ਹੈ ਸਾਡੇ ਨਾਲ। ਕਿਉਂ? ਜੋ ਕੁਝ ਦਿਖ ਰਿਹਾ ਹੈ ਉਹ ਅਸਲੀਅਤ ਨਹੀਂ ਹੈ, ਛਲ ਕੀ ਹੁੰਦਾ? ਦਿਖੇ ਕੁਝ ਹੋਰ ਤੇ ਹੋਵੇ ਕੁਝ ਹੋਰ, ਬੋਲੇ ਕੁਝ ਹੋਰ ਤੇ ਮਨ ਵਿੱਚ ਕੁਝ ਹੋਰ ਹੋਵੇ, ਉਹ ਹੁੰਦਾ ਛਲ, ਫਰੇਬ। ਇਹਨੂੰ ਜੋ ਕੁਝ ਆਪਾਂ ਦੇਖ ਰਹੇ ਹਾਂ ਉਹ ਹੈ ਨਹੀਂ, ਅਸੀਂ ਇਸ ਫਰੇਬ ਵਿੱਚ ਫਸੇ, ਖੁਆਰ ਹੋਏ। ਉਹ ਇੱਥੇ ਕਈਆਂ ਦੀਆਂ ਗੱਲਾਂ ਸੁਣੀਆਂ, ਬਾਹਰ ਵੀ ਕੁਝ ਸੁਣਦਾ ਹੀ ਹੋਣਾ ਮੇਰਾ ਵੀਰ ਭਾਈ, ਮੈਂ ਜੀ ਉਹਦੀਆਂ ਗੱਲਾਂ ਵਿੱਚ ਆ ਗਿਆ, ਬੜਾ ਖੁਆਰ ਹੋਇਆ। ਅੱਜ ਕੇ ਆਖੋ ਸਤ। ਆਪਾਂ ਵੀ ਇਹਦੇ ਬਗਲਾਂ ਚ ਆਏ ਹੋਏ ਆ ਛਲ ਵਿਚ ਖੁਆਰ। ਸਤਿਗੁਰ ਮਿਹਰ ਕਰਨੇ ਇਹਦੀ ਖੁਆਰੀ ਤੋਂ ਬਚਣ ਖਾਤਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਓਟ ਲਈਏ। ਅਕਾਲ ਪੁਰਖ ਵਾਹਿਗੁਰੂ ਜੋ ਗੁਣਾਂ ਦਾ ਖਜ਼ਾਨਾ ਸਮੁੰਦਰ ਉਹਦੇ ਗੁਣ ਗਾਈਏ। ਬਹੁਤ ਬਹੁਤ ਧੰਨਵਾਦ। ਬੜੇ ਪਿਆਰ ਸ਼ਰਧਾ ਦੇ ਨਾਲ ਤੁਸੀਂ ਗੁਰੂ ਕੇ ਬਚਨ ਸਰਵਣ ਕਰਨ ਆਉਂਦੇ ਹੋ। ਲਾਹੇ ਲੈ ਕਰੋ ਭਾਈ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇ। ਕਈ ਪ੍ਰੇਮੀਆਂ ਵੱਲੋਂ ਗਰੀਬਾਂ ਦੀਆਂ ਅੱਖਾਂ ਦੇ ਪ੍ਰੇਸ਼ਨਾਂ ਵਾਸਤੇ ਮਾਇਆ ਆਈ ਏ। ਗਰੀਬ ਬੱਚੀਆਂ ਦੇ ਵਿਆਹ ਵਾਸਤੇ ਬਹੁਤ ਬਹੁਤ ਧੰਨਵਾਦ। ਸਤਿਗੁਰ ਤੁਹਾਡੀ ਮਾਇਆ ਸਫਲੀ ਕਰਨ, ਸੁਣੇ ਹੋਏ ਬਚਨ ਸਾਡੇ ਹਿਰਦੇ ਵਸਣ। ਅਗਾਧ ਬੋਧ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਤੇ ਸਤਿਗੁਰਾਂ ਦੀ ਸੰਗਤ ਸਦਾ ਹੀ ਬਖਸ਼ਣਹਾਰ ਹੈ। ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਅੰਕਾਰ। ਸਤਿਗੁਰ ਪੁਰਸ਼ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਸਾਚੇ ਸਹਿਬਾ ਕਿਆ ਨਾਹੀ ਕਰਤੇ ਰਹੇ, ਸਦਾ ਸਿਫਤ ਸਾਲਾਹਾ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰ ਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਦੋ ਤੋ ਦੁਆਸ ਕੀਤੇ ਕਾਲ ਕੰਟਕ ਮਾਰਿਆ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਬਿਰਵੰਤ ਨਾਰੇ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਸਤਿਗੁਰ ਰਹਿਆ ਪਰ। ਬਿਰਵੰਤ ਨਾਨਕ ਗੁਰ ਚਰਨ ਲਾਗੇ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਜਿਨੀ ਨਾਮ ਧਿਆਇਆ ਗਏ ਮੁਸ਼ਕਤ, ਨਾਨਕ ਤੇ ਮੁਖ ਉਜਲੇ ਕੇਤੀ। ਵਾਹਿਗੁਰੂ ਜੀ ਕਾ ਖਾਲਸਾ।